दोहेरा पयो जुद अतिशय प्रबल नादत तुबक कमान शूकत सर्व समान सर गुल का लग पतहान।
वाहेगुरु जी का खालसा
वाहेगुरु जी की फतह।
जुगो जुग अटल गुर शब्द अवतार दिन ते दुनिया दे मालक दसां पातशाहियां दी आत्मक जागदी जोत। बाणी गुरु गुरु है बाणी विच बाणी अमृत सारे गुरबाणी कहे सेवक जन मानै परतख गुरु निस्तारी। शब्द गुरु श्री गुरु ग्रंथ साहिब जी महाराज जी दे पवित्र पावन चरणा कमलां च हाजरियां भर रही सतगुरां दे परम प्यार च परोती होई गुरु रंग तरंगी होई गुरु का खास रूप गुरु खालसा सात संगत वड्डे भाग हन। नेता प्रति गुरु चरणा विच हाजरियां भर के साहिबे कमाल पंथ दे वाली चिट्टियां बाजां वाले शमशेरे बहादुर सतगुरु धन धन श्री गुरु गोबिंद सिंह साहब जी महाराज जी का पवित्र पावन इतिहास आप जी सरवण कर रहे। गरीबनवाज सचे पातशाह महाराज चमकौर दा जंग लड़ रहे ने ते चमकौर दा धर्म युद्ध चल रहा है। सिंह पहला तां तीरां ते गोलियां नाल लड़दे रहे पर जदों दुश्मनां ने दरवाजे दे कोल आके हमला कीता दरवाजा तोड़न वास्ते तो फिर सिंह दरवाजे चों बाहर निकल के वारी वारी लड़न लगे हन। भाई कोठा सिंह ते भाई मदन सिंह जी सब तो पहला बाहर जाके वैरियां नाल लड़दे शहीद होए। भाई साहब भाई मोहकम सिंह जी कल्ले ही सवा लाख ही जंग दे मैदान में जाके लड़के दुश्मन नाल शहीद हो गए। भाई साहब सिंह भाई हिम्मत सिंह जी भी जाके जंग दे मैदान में लड़दियां शहीदी पा गए। भाई ध्यान सिंह खजान सिंह दान सिंह ये भी जंग दे मैदान में लड़दियां शहीद हो गए। महाराज जी दे जो पांच वीर पांच मुक्ते ने भाई ईश्वर सिंह देवा सिंह टहल सिंह होनी ये भी जंग दे मैदान विच लड़दियां शहीदी प्राप्त कर गए हन। इन्हां नूं शहीद होया वेख के बाकी दे सिंघां दे अंदर भी चाउ पैदा हो रहा है कि असीं भी गढ़ी दे विचों बाहर जा के गुरु साहिब जी दे सन्मुख महाराज जी दीआं अखां दे सामने वैरियां नूं मारदे होया शहीद हो जाइए ते साडा मरना सफला हो जाए साडी सेवा थाए पै जाए। जो कई जन्मां दी तपस्या दा फल है ओ गुरु साहिब जी दे सामने वैरियां नाल लड़दियां एक घड़ी दे जंग दे विचों ही प्राप्त हो जाणा है। करोड़ां जन्मां दी तपस्या दा फल इको घड़ी दे जंग चों प्राप्त हो सकदा है। एहो जी बहादरी नाल लड़न वास्ते सिंह उत्सुक ने और वैरियां दे नाल जिवें सिंह बहादुर योधे लोहा लै रहे ने लड़ रहे ने आओ मन बिरतियां एकादर करके सतगुरु गरीबनवाग सचे पातशाह दा पवित्र पावन इतिहास सरवण करिए। धन धन श्री गुरु गोबिंद सिंह साहब जी महाराज नासरो मनसूर गुरु गोबिंद सिंह एज दी मंजूर गुरु गोबिंद सिंह हाकरा गंजूर गुरु गोबिंद सिंह जुमला फैजे नूर गुरु गोबिंद सिंह हक हक आदेश गुरु गोबिंद सिंह बादशाह दरवेश गुरु गोबिंद सिंह ऐसे महान श्री गुरु गोबिंद सिंह साहब जी दे पवित्र पावन चरणा दा ध्यान ਗਰੀਬਨ ਵਾਗ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ ਦੋਹਰਾ ਭਇਓ ਜੁਗ ਅਤਿਸ਼ੈ ਪਰਬਲ ਨਾਦਤ ਤੁਬਕ ਕਮਾਨ
ਬਹੁਤ ਭਾਰੀ ਅਤਿਸ਼ੈ ਕਰਕੇ ਪ੍ਰਬਲ ਯੁੱਧ ਹੋ ਰਿਹਾ ਐਸਾ ਮਹਾਨ ਭਿਆਨਕ ਪ੍ਰਬਲ ਯੁੱਧ ਹੋਇਆ ਕਿ ਜਿਸ ਵਿਚ ਸੈਂਕੜੇ ਬੰਦੂਕਾਂ ਦੇ ਗੋਲੀਆਂ ਦੀ ਚੱਲਣ ਦੀ ਨਾਦ ਆ ਰਹੀ ਹੈ ਆਵਾਜ਼ ਆ ਰਹੀ ਹੈ ਅਨੇਕਾਂ ਕਮਾਨਾਂ ਚੱਲ ਰਹੀਆਂ ਨੇ ਕਮਾਨਾਂ ਚੋਂ ਤੀਰ ਛੂੰਕਦੇ ਹੋਏ ਜਾ ਰਹੇ ਹਨ
ਛੂਕਤ ਸਰਬ ਸਮਾਨ ਸਰ ਗੁਲਕਾ ਲਗ ਭਟ ਹਾਨ
ਅਨੇਕਾਂ ਤੀਰ ਛੂੰਕਦੇ ਹੋਏ ਜਾਂਦੇ ਨੇ ਸਿੰਘਾਂ ਦੀਆਂ ਕਮਾਨਾਂ ਚੋਂ ਗੋਲੀਆਂ ਜਾਂਦੀਆਂ ਨੇ ਜਿਹੜੀਆਂ ਅਨੇਕਾਂ ਵੈਰੀਆਂ ਦੀਆਂ ਛਾਤੀਆਂ ਨੂੰ ਚੀਰ ਜਾਂਦੀਆਂ ਹਨ ਚਲਾਏ ਹੋਏ ਤੀਰ ਵੈਰੀਆਂ ਦੀਆਂ ਛਾਤੀਆਂ ਨੂੰ ਚੀਰ ਕੇ ਪਾਰ ਨਿਕਲ ਜਾਂਦੇ ਨੇ ਅਨੇਕਾਂ ਵੈਰੀਆਂ ਦੇ ਸੂਰਮਿਆਂ ਦੇ ਦਲਾਂ ਦੇ ਦਲ ਜਿਨ੍ਹਾਂ ਨੂੰ ਸਿੰਘਾਂ ਵੱਲੋਂ ਚਲਾਈਆਂ ਗੋਲੀਆਂ ਤੇ ਤੀਰ ਜਾ ਕੇ ਵੱਜਦੇ ਹਨ
ਭੁਜੰਗ ਪ੍ਰਿਆਤ ਛੰਦ ਕਹਾਂ ਵੀਰ ਚਾਲੀ ਛੋਦਾ ਮੰਤ ਭਾਰੇ
ਅੰਤਾ ਜੀ ਵੇਖੋ ਕੈਸਾ ਅਨੋਖਾ ਜੰਗ ਹੈ ਕੈਸਾ ਲਾਸਾਨੀ ਯੁੱਧ ਹੈ ਇਕ ਪਾਸੇ 40 ਸਿੰਘ ਨੇ ਉਹ ਵੀ ਭੁੱਖਾਂ ਦੇ ਮਾਰੇ ਹੋਏ ਤਕਰੀਬਨ ਪਿਛਲੇ ਕਈ ਮਹੀਨਿਆਂ ਤੋਂ ਉਨੀਂਦਰੇ ਥੱਕੇ ਹੋਏ ਜ਼ਖਮੀ ਹਾਲਤ ਵਿਚ 40 ਸਿੰਘ ਕੇਵਲ ਉਹ ਵੀ ਭੁੱਖ ਦੇ ਨਾਲ ਸਤਾਏ ਹੋਏ ਭੁੱਖੇ ਹਨ
ਕਹਾਂ ਇਕ ਨੌ ਲੱਖ ਆਏ ਹਕਾਰੇ
ਤੇ ਕਿੱਥੇ ਇਕ ਤੇ ਨੌ ਯਾਨੀ ਕਿ 10 ਲੱਖ ਦੁਸ਼ਮਣ ਦੀ ਫੌਜ ਆ ਜਾਏ ਚਾਲੀਆਂ ਤੇ ਹਮਲਾ ਕਰਨ ਵਾਸਤੇ ਕੈਸੀ ਹੈਰਾਨੀ ਦੀ ਬਾਤ ਹੈ ਕੈਸੀ ਵਿਸਮਾਦ ਦੀ ਗੱਲ ਹੈ ਇਕ ਪਾਸੇ 40 ਸਿੰਘ ਹੋਣ ਉਹ ਵੀ ਕਈ ਦਿਨਾਂ ਦੇ ਭੁੱਖੇ ਤੇ ਕਈ ਦਿਨਾਂ ਦੇ ਉਨੀਂਦਰੇ ਤੇ ਦੂਜੇ ਪਾਸੇ ਦੁਸ਼ਮਣ ਦੀ 10 ਲੱਖ ਫੌਜ ਉਹਨਾਂ ਚਾਲੀਆਂ ਤੇ ਹਮਲਾ ਕਰਕੇ ਆ ਜਾਏ
ਅਭੂਤੰ ਬਿਰਤੰ ਤੰ ਸੁਨਿਓ ਦੇਵ ਜਾਲਾ
ਕਹਿੰਦੇ ਜਦੋਂ ਐਸਾ ਅਭੂਤ ਬਿਰਤੰਤ ਉਧਰ ਦੇਵਤਿਆਂ ਨੇ ਸੁਣਿਆ ਦੇਵਤਿਆਂ ਨੇ ਦੇਵਪੁਰੀ ਵਿਚ ਜਦੋਂ ਇਹ ਬਿਰਤਾਂਤ ਸੁਣਿਆ ਕਿ 40 ਸਿੰਘ ਔਰ ਉਹਨਾਂ ਤੇ 10 ਲੱਖ ਫੌਜ ਹਮਲਾ ਕਰਕੇ ਆ ਗਈ ਹੈ ਲੜਨ ਵਾਸਤੇ ਜਦੋਂ ਦੇਵਤਿਆਂ ਨੇ ਇਸ ਅਭੂਤ ਗੱਲ ਨੂੰ ਕਿਉਂਕਿ ਅਦਭੁਤ ਗੱਲ ਸੀ ਨਾ ਇਹ ਇਕ ਅਦਭੁਤ ਹੈਰਾਨੀ ਦੀ ਗੱਲ ਹੈ ਕਿ 40 ਸਿੰਘ ਤੇ ਉਹਨਾਂ ਤੇ 10 ਲੱਖ ਫੌਜ ਆ ਜੇ ਹਮਲਾ ਕਰਕੇ ਇਹ ਬੜੀ ਅਦਭੁਤ ਬਾਤ ਸੀ ਇਹ ਜਦੋਂ ਅਦਭੁਤ ਤੇ ਅਭੂਤ ਗੱਲ ਉਧਰ ਦੇਵਤਿਆਂ ਨੇ ਸੁਣੀ ਹੈ
ਮਿਲੇ ਇਕ ਥਾਨੰ ਅਚੰਭਾ ਵਿਸਾਲਾ
ਸਾਰੇ ਦੇਵਤੇ ਇਕ ਜਗ੍ਹਾ ਤੇ ਇਕੱਠੇ ਹੋ ਕੇ ਬੜੇ ਅਚੰਭਤ ਹੋ ਰਹੇ ਨੇ ਬੜੇ ਹੈਰਾਨ ਹੋ ਰਹੇ ਨੇ ਕਹਿੰਦੇ ਕਿਸ ਤਰ੍ਹਾਂ ਦਾ ਜੰਗ ਹੋ ਰਿਹਾ ਇਹ ਕੈਸਾ ਜੰਗ ਹੋ ਰਿਹਾ ਕੈਸਾ ਅਲੌਕਿਕ ਯੁੱਧ ਹੋ ਰਿਹਾ ਕਿ ਜਿਸ ਵਿਚ 40 ਸਿੰਘ 10 ਲੱਖ ਤੇ ਵੀ ਭਾਰੂ ਪੈਂਦੇ ਨਜ਼ਰ ਆ ਰਹੇ ਹਨ
ਕਲੀ ਕਾਲ ਮੈਂ ਏਵ ਕੈਸੇ ਲੜਨ ਤੇ
ਉਹ ਦੇਵਤੇ ਬੜੀ ਹੈਰਾਨੀ ਦੇ ਨਾਲ ਆਪਸ ਵਿਚ ਹੈਰਾਨ ਹੋ ਕੇ ਗੱਲਾਂ ਕਰਦੇ ਨੇ ਕਹਿੰਦੇ ਕਲਯੁਗ ਦੇ ਇਸ ਘੋਰ ਸਮੇਂ ਦੇ ਵਿਚ ਇਸ ਤਰੀਕੇ ਨਾਲ ਇਹ ਕਿਵੇਂ ਲੜ ਰਹੇ ਨੇ ਹਾਂ ਜੇ ਕੋਈ ਸਤਯੁਗ ਤ੍ਰੇਤਾ ਦੁਆਪਰ ਯੁਗ ਹੁੰਦਾ ਉਸ ਸਮੇਂ ਦੇ 40 ਬੰਦੇ ਹੁੰਦੇ 10 ਲੱਖ ਨਾਲ ਲੜਨ ਵਾਲੇ ਤਾਂ ਮੰਨਣ ਵਿਚ ਆ ਸਕਦੀ ਸੀ ਵੀ ਉਹਨਾਂ 40 ਵਿਚ ਬੜਾ ਬਲ ਹੋਵੇਗਾ ਉਹਨਾਂ ਵਿਚ ਬੜੀ ਤਾਕਤ ਹੋਵੇਗੀ ਉਹ ਬੜੇ ਜ਼ੋਰਾਵਰ ਹੋਣਗੇ ਭੀਮ ਵਰਗੇ ਹੋਣ ਜਿਹਦੇ ਵਿਚ ਕਹਿੰਦੇ 14 ਹਾਥੀਆਂ ਦਾ ਬਲ ਸੀ ਤਾਕਤ ਸੀ ਹਾਂ ਜੇ ਪਹਿਲੇ ਯੁੱਗਾਂ ਦੀ ਗੱਲ ਹੁੰਦੀ ਤੇ ਉਹਨਾਂ ਯੁੱਗਾਂ ਦੇ ਵਿਚ ਜੇ 40-10 ਲੱਖ ਲੜਦੇ ਤੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ਪਰ ਕਲਯੁਗ ਦੇ ਇਸ ਸਮੇਂ ਵਿਚ 40 ਸਿੰਘ 10 ਲੱਖ ਨਾਲ ਲੜ ਰਹੇ ਨੇ ਇਹ ਕਿਸ ਤਰ੍ਹਾਂ ਦਾ ਯੁੱਧ ਹੈ ਇਹਨਾਂ ਬਲ ਧਾਰਨ ਕਰਕੇ ਕਿਵੇਂ ਲੜ ਰਹੇ ਹਨ
ਗੁਰੂ ਜੀ ਕਰਾਮਾਤ ਨਾ ਸੂਚੀ ਅੰਤੇ
ਹਾਲਾਂਕਿ ਗੁਰੂ ਕਲਗੀਧਰ ਜੀ ਕੋਈ ਕਰਾਮਾਤ ਵੀ ਨਹੀਂ ਵਿਖਾਉਂਦੇ ਜਾਂ ਤਾਂ ਹੋਵੇ ਨਾ ਗੁਰੂ ਜੀ ਕਰਾਮਾਤ ਵਿਖਾ ਕੇ ਲੜ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੋਈ ਕਰਾਮਾਤ ਵੀ ਨਹੀਂ ਵਿਖਾਈ, ਕੋਈ ਅਜਮਤ ਕੋਈ ਸ਼ਕਤੀ ਵਿਖਾ ਕੇ ਵੀ ਜੰਗ ਨਹੀਂ ਲੜਿਆ, ਬਿਨਾਂ ਸ਼ਕਤੀ ਤੋਂ ਬਿਨਾਂ ਕਰਾਮਾਤ ਤੋਂ ਲੜ ਰਹੇ ਨੇ।
ਅਸੰਭੈ ਮਹਾ ਤੇ ਅਚੰਭੈ ਬਿਲੰਦੇ,
ਕਹਿੰਦੇ ਬੜੀ ਅਸੰਭਵ ਗੱਲ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ, ਬੜੀ ਅਚੰਭੇ ਵਾਲੀ ਗੱਲ ਦਿਖ ਰਹੀ ਹੈ। ਇਤਨਾ ਵੱਡਾ ਭਾਰੀ ਅਚੰਭਾ, ਇਤਨਾ ਭਾਰੀ ਵੱਡਾ ਭਾਰੀ ਅਸੰਭਵ ਕੰਮ ਹੋ ਰਿਹਾ ਕਿ 40-10 ਲੱਖ ਦੇ ਉੱਤੇ ਭਾਰੂ ਹੋ ਕੇ ਲੜ ਰਹੇ ਹਨ।
ਬਿਲੂ ਕਹਿ ਚਲੇ ਜਾਓ ਜੀ ਤੰਗ ਉਠਣ ਤੇ,
ਦੇਵਤੇ ਕਹਿੰਦੇ ਚਲੋ ਚਲੋ ਬਈ ਚੱਲ ਕੇ ਵੇਖੀਏ ਕਿਸ ਤਰ੍ਹਾਂ ਦਾ ਜੰਗ ਹੋ ਰਿਹਾ। ਦੇਵਤਿਆਂ ਨੂੰ ਵੀ ਚਾਓ ਜਾਗ ਗਿਆ, ਕਹਿੰਦੇ ਚਲੋ ਚਮਕੌਰ ਸਾਹਿਬ ਵਾਲੀ ਜਗ੍ਹਾ ਤੇ ਚੱਲ ਕੇ ਵੇਖੀਏ ਕਿਵੇਂ ਜੰਗ ਹੋ ਰਿਹਾ, ਕਿਵੇਂ ਮਹਾਰਾਜ ਜੀ ਦੇ ਸਿੰਘ ਬਹਾਦਰ ਯੋਧੇ ਲੜ ਰਹੇ ਹਨ।
ਅਰੂਡੇ ਬਿਮਾਨੰਗ ਪਿਆਨੰਤ ਆਏ,
ਇਹ ਵਿਚਾਰ ਕਰਕੇ ਉਧਰ ਦੇਵਤੇ ਆਪੋ ਆਪਣੇ ਵਿਮਾਨਾਂ ਤੇ ਸਵਾਰ ਹੋਏ, ਔਰ ਆਪਣੇ ਵਿਮਾਨਾਂ ਤੇ ਸਵਾਰ ਹੋ ਕੇ ਬੜੇ ਚਿੱਤ ਦੇ ਚਾਓ ਨਾਲ ਵਿਵਾਨਾ ਤੇ ਅਰੂੜ ਹੋ ਕੇ ਜੰਗ ਵੇਖਣ ਵਾਸਤੇ ਆਏ ਹਨ।
ਜਹਾਂ ਗੈਨ ਕੋ ਖੇਤ ਸੈਨ ਛਾਏ,
ਉੱਥੇ ਆਏ ਨੇ ਜੰਗ ਵੇਖਣ ਵਾਸਤੇ ਜਿੱਥੇ ਸੂਰਮਿਆਂ ਦੇ ਪੈਰਾਂ ਦੇ ਨਾਲ, ਘੋੜਿਆਂ ਦੇ ਪੌੜਾਂ ਦੇ ਨਾਲ ਮਿੱਟੀ ਉੱਡ ਉੱਡ ਕੇ ਆਕਾਸ਼ ਨੂੰ ਜਾ ਰਹੀ ਹੈ।
ਅਟਾਰੀ ਵਿਖੇ ਨਾਦ ਕੋ ਦੇਖ ਬੰਦੇ,
ਉੱਥੇ ਦੇਵਤੇ ਆਕਾਸ਼ ਵਿੱਚ ਆਣ ਉਤਰੇ ਨੇ ਜੰਗ ਵੇਖਣ ਵਾਸਤੇ। ਪਹਿਲਾਂ ਚਮਕੌਰ ਦੀ ਗੜੀ ਵਾਲੇ ਪਾਸੇ ਆਏ, ਔਰ ਅਟਾਰੀ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਵੀਰ ਆਸਣ ਤੇ ਬੈਠਿਆਂ ਵੇਖਿਆ। ਆ ਕੇ ਨਾ ਦੇਵਤਿਆਂ ਨੇ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਹੱਥ ਜੋੜ ਕੇ ਬੜੇ ਪਿਆਰ ਨਾਲ ਪਹਿਲਾਂ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ।
ਲੜਾਈ ਬਿਲੋ ਕਹਿ ਪਰਿਓ ਦੀ ਦੁੰਦ,
ਫਿਰ ਲੜਾਈ ਵੇਖਣ ਲੱਗੇ ਨੇ ਦੇਵਤੇ, ਬੜਾ ਭਿਆਨਕ ਦੁੰਦ ਮਚਿਆ ਹੋਇਆ, ਬੜਾ ਭਿਆਨਕ ਜੰਗ ਮਚਿਆ ਹੋਇਆ ਇਹ ਦੇਵਤੇ ਵੇਖ ਰਹੇ ਨੇ।
ਤੁਫੰਗਾਂ ਤੜਾਕੇ ਤੜਾਕੇ ਕੜਾਕੇ,
ਅਨੇਕਾਂ ਬੰਦੂਕਾਂ ਚੱਲ ਰਹੀਆਂ ਨੇ, ਤੜਾਕ ਦੇ ਕੇ ਛੜਕ ਦੇ ਕੇ ਆਵਾਜ਼ ਆਉਂਦੀ ਆ ਉਹਨਾਂ ਦੇ ਚੱਲਣ ਦੀ।
ਚੜਾ ਚਾਰ ਭੋਗੇ ਚੜਾਕੇ ਮੜਾਕੇ,
ਔਰ ਚੜ ਚੜ ਕੇ ਗੋਲੀਆਂ ਕਹਿੰਦੇ ਦੂਰ ਤੱਕ ਜਾਂਦੀਆਂ ਨੇ, ਔਰ ਜਿਹਨੂੰ ਜਿਹਨੂੰ ਵੀ ਜਾ ਕੇ ਵੱਜਦੀਆਂ ਨੇ ਉਸੇ ਵੇਲੇ ਝਟਕ ਕੇ ਜ਼ਮੀਨ ਤੇ ਡਿੱਗ ਪੈਂਦਾ ਹੈ।
ਹਲ ਹੂਲ ਹਲੇ ਹੂਲ ਲੋਹੇ,
ਔਰ ਬੜਾ ਹਲਾ ਹੂਲ ਦੀ ਆਵਾਜ਼ ਆ ਰਹੀ ਹੈ, ਹੱਲੇ ਕਰਦਿਆਂ ਦੀ ਆਵਾਜ਼ ਆ ਰਹੀ ਹੈ, ਬਹੁਤ ਜ਼ਿਆਦਾ ਸ਼ੋਰ ਸੁਣਾਈ ਦੇ ਰਿਹਾ ਹੈ।
ਲਗੇ ਸ਼ੋਰ ਲਾਲੰਗ ਫੁਲੇ ਢਾਕ ਸੋਏ,
ਔਰ ਅਨੇਕਾਂ ਦੇ ਸਰੀਰਾਂ ਤੇ ਜਦੋਂ ਸ਼ਸਤਰ ਵੱਜਦੇ ਨੇ, ਔਰ ਵੱਜਦੇ ਹੋਏ ਸ਼ਸਤਰਾਂ ਦੇ ਨਾਲ ਸਰੀਰ ਤੋਂ ਲਹੂ ਦੀਆਂ ਤਤੀਰੀਆਂ ਵਗਦੀਆਂ ਨੇ, ਔਰ ਸਰੀਰ ਤੇ ਪਾਏ ਹੋਏ ਕੱਪੜਿਆਂ ਤੇ ਲਾਲ ਰੰਗ ਦਾ ਲਹੂ ਏਦਾਂ ਜਾਪਦਾ ਜਿਵੇਂ ਪਲਾਸ ਦੇ ਫੁੱਲ ਖਿੜੇ ਹੋਏ ਨਜ਼ਰ ਆਉਂਦੇ ਹੋਣ।
ਕਨੇ ਗੰਧਰਵ ਸਿੱਧ ਆਏ ਆਕਾਸ਼ਾ,
ਅਨੇਕਾਂ ਗੰਧਰਵ ਆਕਾਸ਼ ਦੇ ਵਿੱਚ ਆਏ ਨੇ, ਅਨੇਕਾਂ ਸਿੱਧ ਆਏ ਨੇ ਆਕਾਸ਼ ਦੇ ਵਿੱਚ ਜੰਗ ਵੇਖਣ ਵਾਸਤੇ।
ਸ੍ਰੀ ਦੇਵਤਾ ਪ੍ਰਕਾਸ਼
ਆਕਾਸ਼ ਵਿੱਚ ਅਨੇਕਾਂ ਦੇਵਤੇ ਆਏ ਨੇ, ਉਹਨਾਂ ਦੇ ਵਿਵਾਨ ਆਏ ਨੇ ਚਮਕੌਰ ਦਾ ਜੰਗ ਵੇਖਣ ਵਾਸਤੇ। ਬੜਾ ਅਲੌਕਿਕ ਜੰਗ ਹੈ ਇਹ, ਚਮਕੌਰ ਦਾ ਹੈਰਾਨ ਕਰ ਦੇਣ ਵਾਲਾ ਜੰਗ ਹੈ, ਉਹ ਵੇਖਣ ਵਾਸਤੇ ਦੇਵਤੇ ਆਕਾਸ਼ ਵਿੱਚ ਆਏ ਨੇ, ਜਿਨ੍ਹਾਂ ਦੇ ਆਉਣ ਨਾਲ ਆਕਾਸ਼ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆਉਣ ਲੱਗਾ ਹੈ।
ਉਡੈ ਗਿਰਦ ਬਿੰਦੈ ਵਧਿਓ ਜੁਦ ਉਦੰ,
ਅਨੇਕਾਂ ਗਿਰਦਾਂ ਉੱਡਦੀਆਂ ਨੇ, ਅਨੇਕਾਂ ਗਿਰਦਾਂ ਉੱਚੀ ਉੱਚੀ ਆਵਾਜ਼ ਦੇ ਵਿੱਚ ਕਿਲਕਾਰੀਆਂ ਮਾਰਦੀਆਂ, ਨਾਲੇ ਸੂਰਮਿਆਂ ਦਾ ਮਾਸ ਭਖ ਕੇ ਨੋਚ ਕੇ ਲੈ ਕੇ ਆਕਾਸ਼ ਚ ਉੱਡਦੀਆਂ ਹਨ।
ਭੇੜੇ ਭੇੜ ਯੋਧਾਰ ਦੇ ਮਦ ਸੁਦੰ,
ਬਹੁਤ ਜ਼ਿਆਦਾ ਯੋਧੇ ਆਪਸ ਵਿੱਚ ਭਿੜ ਰਹੇ ਨੇ, ਹਿਰਦੇ ਵਿੱਚ ਸੁੱਧ ਹੈ, ਬਾਹਰੋਂ ਵੀਰ ਰਸ ਦੇ ਨਾਲ ਲੜ ਰਹੇ ਹਨ।
ਬੜੀ ਕਾਂਕ ਕੰਕੰ ਕਈ ਕੋਕ ਕੋਕੈ,
ਬੜੇ ਬੜੇ ਵੱਡੇ ਕਾਂ ਕੰਕਾਂ ਚੀਟੀਆਂ ਰੰਗ ਦੀਆਂ ਜਿਹੜੀਆਂ ਚੀਲਾਂ ਨੇ ਕੰਕ ਉਹਨਾਂ ਨੂੰ ਕਹਿੰਦੇ ਨੇ, ਉੱਚੀ ਉੱਚੀ ਆਵਾਜ਼ ਦੇ ਵਿੱਚ ਸ਼ਿਕਾਰੀ ਪੰਛੀ ਮਾਸ ਖਾਣ ਵਾਲੇ ਕੂਕਦੇ ਹਨ।
ਪੱਖੇ ਮਾਸ ਸੂਰਾਂ ਕੋ ਤੀਰ ਡੁਕੈ,
ਔਰ ਸੂਰਮਿਆਂ ਦਾ ਮਾਸ ਪੱਖਦੇ ਨੇ, ਸੂਰਮਿਆਂ ਦਾ ਮਾਸ ਖਾਂਦੇ ਨੇ, ਔਰ ਬਹੁਤ ਸਾਰੇ ਤੀਰ ਜਿਹੜੇ ਨੇ ਉਹ ਜੰਗ ਦੇ ਮੈਦਾਨ ਵਿੱਚ ਚੱਲਦੇ ਵੇਖ ਰਹੇ ਨੇ।
ਬਯੋ ਸ਼੍ਰੋਣ ਚਾਲਾ ਤਰਾ ਲਾਲ ਹੋਏ,
ਵੈਰੀਆਂ ਦੇ ਸੂਰਮਿਆਂ ਦੇ ਸਰੀਰਾਂ ਦੇ ਵਿੱਚੋਂ ਲਹੂ ਨਿਕਲਦਾ ਹੈ, اور وہ لہو دھرتی دے اتے رڑدا چلیا جا رہا ہے ادا جاپدا جویں پنجاب دی دھرتی تے چھواں دریا لہو دا بہ ٹریا ہووے
قسم وی منو چونری لین جوئے
اور لال رنگ دا وہ لہو دھرتی دے اتے کھنڈیا اس طرح جاپدا ہے مانو جویں دھرتی نے کسمبے رنگ دی چنی لئی ہووے لال رنگ دی چنی اپنے تے اوڑ لئی ہووے ایداں جنگ دے میدان دی دھرتی نظر آندی ہے
دیا سنگھ آدم گرو پاس جے کے کرنگ جور دونوں بنے پاک کہہ کے
پائی صاحب پائی دیا سنگھ جی مہاراج جی دے پنجا پیاریاں چوں اک نے اے ستگرو سچے پاتشاہ جی مہاراج جی کول آئے انہاں نال پائی عالم سنگھ مان سنگھ دھرم سنگھ ہونی بھی آئے آ کے انہاں نے ہاتھ جوڑ کے پائی دیا سنگھ جی ہونا نے گرو کلگیتر پاتشاہ جی مہاراج جی کول بینتی کیتی ستگراں نوں کہن لگے
مہاراج چھوڑو لڑائی اکھارا
کہن لگے ہے غریب انواگ سچے پاتشاہ اے لڑائی بہت بھیانک روپ دھارن کر رہی ہے آپ دی کرپا کر کے اس لڑائی نو چھڈ کے چلے جاؤ اے جڑا جنگ دا اکھاڑا ہے اے دسم پتا گرو کلگی تر جی آپ جی اس جنگ دے اکھاڑے نو میدان نو چھڈ کے چلے جاؤ
پیانو کہوں کو کری جے کنارا
مہاراج جی اس جنگ دے میدان تو آپ جی کتے دور چلے جاؤ کتے دور کنارا کر کے پاسے چلے جاؤ لمبے چلے جاؤ
سبے سنگھ جوجے ہتے شترو بھارے
اتے سارے سنگھ جوج دے جا رہے نے انیکاں شتروں نو دشمنا نو مار دے ہویا
مرے جد بی چنگرے دے تیر دھارے
اور انیکاں سنگھ جنگ دے میدان وچ جوج چکے نے مارے جا چکے نے بڑے تیرگ تے ٹھرمے نال لڑ کے سنگھاں نے شہیدیاں پائیاں ہن
بچا آپ کو دے چاہے جوجھارے
مہاراج ہن سارے سنگھ چاہندے نے کہ تہاڈا بچا ہو جائے تسی کسے طریقے سے جنگ دے میدان وچوں بٹ کے چلے جاؤ
کجو جنگ کو ٹنگ ہو جائے کنارے
مہاراج تسی اے جنگ دا ٹنگ چھڈ کے جنگ دا اے میدان چھڈ کے کتے کنارے چلے جاؤ غریب انواگ سچے پاتشاہ تسی کسے پاسے چلے جاؤ تا جو سارے سنگھاں نو تیرج بج جاوے
انی بینتی شروع سنگھن کیرے
جدو اس طرح سنگھاں نے بہت ساریاں بینتیاں گرو کلگیتر پاتشاہ نو کیتیاں کہن لگے بار بار مہاراج جی تسی رن بھومی چھڈ کے کنارے چلے جاؤ کتے دور چلے جاؤ پاسے چلے جاؤ جدو بار بار اس طرح سنگھ مہاراج سچی پاتشاہ جی نو کہن لگے ستگرا نے سنیا
اسے دین دیالنگ پنیو تائے میرے
مہاراج سچی پاتشاہ جی ہس پئے سنگھاں دی بینتی سن کے مسکرا پئے تے مسکرا کے مہاراج گرو کلگیتر پاتشاہ جی مہاراج جی بولے کہن لگے سنگھو سنو
دیکھو کھگ کیتن بلا سنگ تماشا
دیکھو اکال پرخ دا کھڑگ کیت پرماتما دا تماشا دیکھو ہن کی ہوندا ہے اے کھیڑا اس اکال پرخ پرمیشر دی اے اکال پرخ دا کھگ کیت دا تماشا ہے اے تماشا ویکھن واسطے تا اسی مات لوک دی دھرتی تے آئے ہاں میں ہوں پرم پرخ کو داسا دیکھنے آیو جگت تماشا اے کال پرخ واہ گرو پرمیشر دا تماشا ہے خالسا جی ویکھو
کرو بیگ تے بے ایمان ہے بناسا
بیگ دے نال اپنے بل دے نال جڑے بے ایمان نے اپنا دھرم ہارے ہار کے آئے ہوئے بیری انہاں دا میں بناش کراں گا انہاں دا میں ناش کراں گا
سویا شری مکتے سن کے نکسے تج پور کے تھوڑا دے اگارے
ستگرو سچے پاتشاہ جی مہاراج جی دے بچن سن کے اس وقت سنگھ پیچھے نو ہٹ کے جان لیا کہ ستگرو سچے پاتشاہ جی نے گل نہیں مننی تو اس وقت دروازے کھول کے سنگھ باہر نو نکلے نے کیونکہ دشمن دروازے تک آ جاندا سی ویسے سنگھ دریچیاں وچ بیٹھے لڑ رہے سی گولیاں تے بندوقاں تے تیراں نال پر جدوں دشمن زیادہ کٹھے ہو کے منہ تانے ہو کے دروازہ توڑن والے پاسے آندے سی پھر وچوں دو چار سنگھ باہر نکل کے جا کے اس دشمن نال لڑدیاں شہیدی پا جاندے سن ਇਹੋ ਜਿਹੀ ਵਿਉਂਤ ਬੰਦੀ ਦੇ ਨਾਲ ਸਿੰਘ ਲੜ ਰਹੇ ਨੇ, ਢੰਗ ਨਾਲ ਤਰੀਕੇ ਨਾਲ ਲੜ ਰਹੇ ਨੇ। ਤੋ ਜਿਸ ਵੇਲੇ ਵੇਖਿਆ ਕਿ ਦੁਸ਼ਮਣ ਹੁਣ ਦਰਵਾਜੇ ਤੇ ਆ ਪਹੁੰਚਿਆ, ਤੋ ਫਿਰ ਕੁਝ ਸਿੰਘਾਂ ਨੇ ਉਸ ਵੇਲੇ ਹਿੰਮਤ ਕੀਤੀ ਤੇ ਦਰਵਾਜਾ ਖੋਲ ਕੇ ਬਾਹਰ ਨਿਕਲੇ ਨੇ ਬੈਰੀ ਨੂੰ ਰੋਕਣ ਵਾਸਤੇ।
ਮੋਹਰ ਸਿੰਘ ਸੋ ਕੀਰਤ ਸਿੰਘ,
ਭਾਈ ਮੋਹਰ ਸਿੰਘ ਜੀ ਔਰ ਭਾਈ ਕੀਰਤ ਸਿੰਘ ਜੀ,
ਆਨੰਦ ਮਿਰਗਿੰਦ ਚਲਿਓ ਬਲ ਬਾਰੇ।
ਭਾਈ ਆਨੰਦ ਸਿੰਘ ਜੀ, ਮਿਰਗਿੰਦ, ਮਿਰਗਿੰਦ ਦਾ ਅਰਥ ਖਾਲਸਾ ਜੀ, ਮਿਰਗ ਦਾ ਮਤਲਬ ਹੁੰਦਾ ਹਿਰਨ, ਤੇ ਹਿਰਨਾ ਦਾ ਇੰਦ ਰਾਜਾ ਕੌਣ ਹੁੰਦਾ ਹੈ? ਸ਼ੇਰ। ਇਸ ਕਰਕੇ ਆਨੰਦ ਨੂੰ ਮਿਰਗਿੰਦ ਲਿਖ ਦਿੱਤਾ ਕਿ ਮਿਰਗਿੰਦ ਦਾ ਮਤਲਬ ਹੁੰਦਾ ਸਿੰਘ, ਸ਼ੇਰ। ਭਾਈ ਸਾਹਿਬ, ਭਾਈ ਆਨੰਦ ਸਿੰਘ ਜੀ, ਭਾਈ ਮੋਹਰ ਸਿੰਘ ਜੀ ਔਰ ਭਾਈ ਕੀਰਤ ਸਿੰਘ ਜੀ ਬੜੇ ਬਲ ਦੇ ਨਾਲ ਇਹ ਕਿਲੇ ਦੇ ਵਿੱਚੋਂ, ਗੜੀ ਦੇ ਵਿੱਚੋਂ ਬਾਹਰ ਨਿਕਲੇ ਹਨ।
ਲਾਲ ਜੋ ਸਿੰਘ ਸੋ ਕੇਸਰਾ ਸਿੰਘ,
ਭਾਈ ਲਾਲ ਸਿੰਘ ਜੀ, ਭਾਈ ਕੇਸਰਾ ਸਿੰਘ ਜੀ,
ਅਮੋਲਕ ਸਿੰਘ ਲਏ ਫਲ ਚਾਰੇ,
ਭਾਈ ਅਮੋਲਕ ਸਿੰਘ ਜੀ ਜਿਨ੍ਹਾਂ ਨੇ ਚਾਰੇ ਫਲ ਗੁਰੂ ਸਾਹਿਬ ਜੀ ਕੋਲੋਂ ਪ੍ਰਾਪਤ ਕੀਤੇ ਨੇ, ਧਰਮ ਅਰਥ ਕਾਮ ਮੋਕਸ਼। ਇਹ 6 ਸਿੰਘ ਉਸ ਵੇਲੇ ਗੜੀ ਦਾ ਦਰਵਾਜਾ ਖੁੱਲ੍ਹਾ ਤੇ ਬਾਹਰ ਨਿਕਲੇ ਹਨ।
ਅਵਸਰ ਹੱਥ ਪਰੈ,
ਔਰ ਸੋਚਦੇ ਨੇ, ਕਹਿੰਦੇ ਖਾਲਸਾ ਜੀ ਆਪਣੇ ਨਾਲ ਦੇ ਸਾਥੀਆਂ ਨੂੰ ਇੱਕ ਦੂਜੇ ਨੂੰ ਵੰਗਾਰਦਿਆਂ ਹੋਇਆਂ ਕਹਿੰਦੇ, ਸਿੰਘੋ ਇਹੋ ਜਿਹਾ ਅਵਸਰ, ਇਹੋ ਜਿਹਾ ਸਮਾਂ ਆਪਾਂ ਨੂੰ ਦੁਬਾਰਾ ਪ੍ਰਾਪਤ ਨਹੀਂ ਹੋਣਾ।
ਜੇ ਹੋਏ ਸੰਮਤ ਬੈਸ ਹਜ਼ਾਰੇ,
ਕਹਿੰਦੇ ਭਾਵੇਂ ਹਜ਼ਾਰਾਂ ਸਾਲ ਸਾਡੀ ਉਮਰ ਹੋ ਜਾਏ, ਲੱਖਾਂ ਸਾਲ ਸਾਡੀ ਉਮਰ ਹੋ ਜਾਏ, ਪਰ ਆਹ ਜਿਹੜਾ ਅਵਸਰ ਅੱਜ ਸਾਨੂੰ ਪ੍ਰਾਪਤ ਹੋਇਆ ਨਾ, ਇਹੋ ਜਿਹਾ ਅਵਸਰ ਆਪਾਂ ਨੂੰ ਦੁਬਾਰਾ ਕਦੇ ਪ੍ਰਾਪਤ ਨਹੀਂ ਹੋਣਾ। ਖਾਲਸਾ ਜੀ
ਹੇਲ ਕੁਮੇਲ ਤਨੇਰ ਕਰਿਓ ਰਿਪ,
ਇਹਦਾ ਹੇਲ ਕਰਦਿਆਂ ਹੋਇਆ ਦੁਸ਼ਮਣ ਦੇ ਨੇੜੇ ਹੋਏ ਨੇ 6ਵੇਂ ਦੇ 6ਵੇਂ ਸਿੰਘ, ਦੁਸ਼ਮਣ ਦੇ ਨੇੜੇ ਜਾ ਟੁੱਕੇ ਨੇ ਲੜਦਿਆਂ ਹੋਇਆ।
ਪੌਲ ਕਿਥੋਰ ਕੁਝੇ ਗਨ ਆਏ,
ਜਿਹੜੇ ਦੁਸ਼ਮਣ ਦਰਵਾਜਾ ਖੋਲਣ ਵਾਸਤੇ ਆਏ ਸੀ ਨਾ, ਦਰਵਾਜਾ ਤੋੜਨ ਵਾਸਤੇ, ਉਹਨਾਂ ਨੂੰ ਧਕੇਲ ਕੇ ਪਿੱਛੇ ਲੈ ਗਏ। ਜਿੰਨੇ ਕਦਮ ਵੱਧ ਕੇ ਆਏ ਸੀ ਉਹਨਾਂ ਤੋਂ ਦੁੱਗਣੇ ਕਦਮ ਵਧਾ ਕੇ ਉਹਨਾਂ ਨੂੰ ਪਿੱਛੇ ਲੈ ਗਏ। 6 ਸਿੰਘ ਧੱਕਦੇ ਹੋਏ ਇਹਨਾਂ ਨੂੰ ਅੱਗੇ ਲੈ ਗਏ ਲੜਦਿਆਂ ਲੜਦਿਆਂ।
ਕਾਡ ਕਿਰਪਾਨ ਪਰੇ ਸਭ ਸਿੰਘ,
ਉਸ ਵਕਤ ਪਹਿਲਾਂ ਤੇ ਨੇਜਿਆਂ ਬਰਛਿਆਂ ਨਾਲ ਪਰੋਏ, ਜਦੋਂ ਨੇਜੇ ਬਰਛੇ ਟੁੱਟ ਗਏ ਫਿਰ ਸਿੰਘਾਂ ਨੇ ਆਪਣੇ ਮਿਆਨਾ ਚੋਂ ਤੇਗਾਂ ਧੋ ਲਈਆਂ, ਕਿਰਪਾਨਾਂ ਧੋ ਲਈਆਂ, ਜਿਹਦੀਆਂ ਸਦਾ ਸਿੰਘਾਂ ਦੀਆਂ ਸਿੰਘਾਂ ਦੀ ਸਦਾ ਦੀ ਸਾਥਣ ਕਿਹੜੀ ਆ? ਉਹ ਕਿਰਪਾਨ ਜਿਹੜੀ ਹਰ ਵੇਲੇ ਸਿੰਘ ਦੇ ਗਾਤਰੇ ਚ ਸਜੀ ਰਹਿੰਦੀ ਹੈ, ਉਹ ਕਿਰਪਾਨਾਂ ਸਿੰਘਾਂ ਨੇ ਧੂ ਕੇ ਜੰਗ ਦੇ ਮੈਦਾਨ ਚ ਜੂਝਣਾ ਕੀਤਾ ਹੈ।
ਤਛਾ ਮੁਛ ਕੈ ਪੁਨ ਦੂਰ ਹਟਾਏ,
ਅਨੇਕਾਂ ਨੂੰ ਤਛਾ ਮੁਛ ਕਰਦਿਆਂ, ਵੱਢਦਿਆਂ ਕੱਟਦਿਆਂ ਦੁਸ਼ਮਣ ਨੂੰ ਦੂਰ ਹਟਾ ਕੇ ਆਏ ਹਨ ਸਿੰਘ ਸੂਰਮੇ।
ਫਾਂਦ ਤੇ ਜਾਤ ਪਹੁੰਚ ਕੇ ਬਾਹਰ,
ਔਰ ਫਾਂਦ ਕੇ ਬੜੀ ਤੇਜ਼ੀ ਦੇ ਨਾਲ ਛਾਲ ਮਾਰਦਿਆਂ ਹੋਇਆ ਆਪਣੇ ਪੱਬਾਂ ਦੇ ਉੱਤੇ ਬਾਹਰ ਨੂੰ ਵੱਧਦੇ ਜਾਂਦੇ ਹਨ ਸਿੰਘ।
ਵੀਰ ਸਰੀਰ ਕੋ ਦੇਤ ਗਿਰਾਏ,
ਅਨੇਕਾਂ ਵੀਰਾਂ ਯੋਧਿਆਂ ਦੇ ਸਰੀਰਾਂ ਨੂੰ ਕੱਟ ਕੇ ਜ਼ਮੀਨ ਤੇ ਸੁੱਟਦੇ ਜਾ ਰਹੇ ਹਨ।
ਉਤ ਖਰੋ ਅਰੀ ਜੋ ਅਰ ਕੈ,
ਜਿਹੜਾ ਦੁਸ਼ਮਣ ਸਾਹਮਣੇ ਅੜ ਕੇ ਖਲੋਤਾ ਹੋਇਆ ਸਿੰਘਾਂ ਦੇ ਸਾਹਮਣੇ ਨਜ਼ਰੀ ਆਇਆ ਨਜ਼ਰ ਆਇਆ,
ਮੈਂ ਜੀਵਤ ਮਾਤ ਮਨੋ ਨਹਿ ਜਾਏ,
ਕਹਿੰਦੇ ਉਹ ਇੱਕ ਵਾਰੀ ਜਿਹੜਾ ਸਾਹਮਣੇ ਆ ਗਿਆ ਉਹ ਮਾਰਿਆ ਗਿਆ, ਮਾਨੋ ਜਿਵੇਂ ਉਹਨਾਂ ਦੀ ਮਾਂ ਨੇ ਕਦੇ ਉਹਨਾਂ ਨੂੰ ਜਣਿਆ ਹੀ ਨਾ ਹੋਵੇ। ਏਦਾਂ ਮਾਰੇ ਗਏ, ਏਦਾਂ ਸਿੰਘਾਂ ਦੇ ਹੱਥੋਂ ਕੱਟੇ ਗਏ, ਮਾਨੋ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਕਦੇ ਜੰਮਿਆ ਹੀ ਨਾ ਹੋਵੇ।
ਕਿਆ ਬਰਨੋ ਰਣ ਕੋ ਤਿੰਨ ਸਿੰਘਨ,
ਕਹਿੰਦੇ ਉਹਨਾਂ ਸਿੰਘਾਂ ਦੀ ਬਹਾਦਰੀ ਦਾ ਜੰਗ ਮੈਂ ਕਿੱਥੋਂ ਤੱਕ ਵਰਣਨ ਕਰਾਂ ਖਾਲਸਾ ਜੀ, ਕਿਵੇਂ ਬਹਾਦਰੀ ਨਾਲ ਸੂਰ ਵੀਰਤਾ ਨਾਲ ਉਹ ਸਿੰਘ ਲੜੇ ਹਨ।
ਸਿੰਘਨ ਜਿਉ ਪਬਕਾਰ ਪਰੇ,
ਕਹਿੰਦੇ ਬੱਬਰ ਸ਼ੇਰਾਂ ਦੇ ਸਮਾਨ ਭਬਕ ਭਬਕ ਕੇ ਪੈਂਦੇ ਨੇ ਵੈਰੀਆਂ ਦੇ ਉੱਤੇ। ਭਾਈ ਕੇਸਰਾ ਸਿੰਘ ਜੀ ਭਬਕ ਭਬਕ ਕੇ ਪੈਂਦੇ ਹਨ, ਭਾਈ ਇਹ ਜਿਹੜੇ ਸਿੰਘ ਜੰਗ ਦੇ ਮੈਦਾਨ ਵਿਚ ਲੜ ਰਹੇ, ਭਾਈ ਮੋਹਰ ਸਿੰਘ ਜੀ, ਕੀਰਤ ਸਿੰਘ ਜੀ, ਆਨੰਦ ਸਿੰਘ ਜੀ, ਲਾਲ ਸਿੰਘ ਜੀ, ਅਮੋਲਕ ਸਿੰਘ ਜੀ, ਇਹ 6ਵੇਂ ਦੇ 6ਵੇਂ ਸਿੰਘ ਜੰਗ ਦੇ ਮੈਦਾਨ ਚ ਬੱਬਰ ਸ਼ੇਰਾਂ ਦੇ ਸਮਾਨ ਭਬਕ ਭਬਕ ਕੇ ਦੁਸ਼ਮਣਾਂ ਤੇ ਪੈਂਦੇ ਨੇ ਟੁੱਟ ਕੇ।
ਸੈਂਕੜੇ ਸ਼ਤਨ ਕੋ ਤਨਗਾਰ,
ਇਹਨਾਂ 6 ਸਿੰਘਾਂ ਨੇ ਸੈਂਕੜਿਆਂ ਦੇ ਸਰੀਰ ਗਾਲ ਦਿੱਤੇ, ਸੈਂਕੜੇ ਦੁਸ਼ਮਣਾਂ ਨੂੰ ਕੱਟ ਕੇ ਜ਼ਮੀਨ ਦੇ ਵਿਚ ਗਾਲ ਕੇ ਸੁੱਟ ਦਿੱਤਾ ਹੈ।
ਮਿਲੇ ਚੋਂ ਔਰ ਤੇ ਬੀਚ ਘਿਰੇ,
ਆਖਿਰਕਾਰ ਇਹ 6ਵੇਂ ਸਿੰਘ ਵਿਚ ਘਿਰ ਗਏ, ਦੁਸ਼ਮਣਾਂ ਨੇ ਚਾਰਾਂ ਪਾਸਿਆਂ ਤੋਂ ਇਹਨਾਂ ਸਿੰਘਾਂ ਨੂੰ ਘੇਰਾ ਪਾ ਲਿਆ।
ਏਕਨ ਕੋ ਜਜਕੈ ਉਜਕੈ ਹਰ ਏਕਨ ਕੋ ਹੱਥ ਪ੍ਰਾਨ ਹਰੇ।
ਔਰ ਫਿਰ ਵੀ ਸਿੰਘ ਏਕਨਾ ਨੂੰ ਝਜਕਦਿਆਂ ਹੋਇਆਂ ਝੱਕ ਕੇ ਪਰੇ ਕਰਦੇ ਹਨ ਔਰ ਏਕਨਾ ਦੇ ਮਾਰ ਕੇ ਤੇਗਾਂ ਨਾਲ ਪ੍ਰਾਣਾਂ ਨੂੰ ਹਰਦੇ ਹਨ।
ਸ੍ਰੀ ਗੁਰ ਕੋ ਨਿਜ ਓਜ ਲਖਾਏ।
ਔਰ ਸਤਿਗੁਰੂ ਗੁਰੂ ਕਲਗੀਧਰ ਜੀ ਨੂੰ ਆਪਣਾ ਤਾਣ ਵਿਖਾਉਂਦੇ ਨੇ ਸਿੰਘ, ਹੁਣ ਇਹ ਲੜ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ ਦੇ ਪਾਤਰ ਬਣਨ ਵਾਸਤੇ। ਕਹਿੰਦੇ ਗੁਰੂ ਸਾਹਿਬ ਦੀ ਨਦਰੀ ਦ੍ਰਿਸ਼ਟੀ ਦੇ ਸਾਹਮਣੇ ਜੰਗ ਦੇ ਮੈਦਾਨ ਵਿਚ ਲੜਾਂਗੇ, ਸਤਿਗੁਰਾਂ ਦੀਆਂ ਖੁਸ਼ੀਆਂ ਹੋਣਗੀਆਂ। ਤੋ ਇਹੋ ਜਿਹਾ ਚਾਉ ਰੱਖ ਕੇ ਸਿੰਘ ਮਹਾਰਾਜ ਜੀ ਨੂੰ ਵਿਖਾਉਂਦੇ ਆਪਣਾ ਬਲ ਪ੍ਰਦਰਸ਼ਨ ਕਰਦੇ ਹਨ। ਅਨੇਕਾਂ ਘਾਵ ਸਿੰਘਾਂ ਦੇ ਸਰੀਰਾਂ ਤੇ ਲੱਗਦੇ ਨੇ ਔਰ ਉਹਨਾਂ ਘਾਵਾਂ ਵਿਚੋਂ ਸ਼ਰੋਣ ਵਗਦਾ, ਖੂਨ ਵਗਦਾ ਹੈ।
ਸੇਲਨ ਸਾਂਗਨ ਤੋਮਰ ਤੀਰਨ ਬੇਦ ਲਈਏ ਇਕ ਬਾਰ ਗਿਰੇ।
ਅਨੇਕਾਂ ਸੇਲਾਂ, ਬਰਛੇ, ਬਰਛੀਆਂ, ਤੀਰ, ਗੋਲੀਆਂ ਉਹ ਇਨ੍ਹਾਂ ਸਿੰਘਾਂ ਦੇ ਸਰੀਰਾਂ ਨੂੰ ਵਿੰਨ ਵਿੰਨ ਕੇ ਪਾਰ ਜਾ ਰਹੇ ਹਨ।
ਪ੍ਰਾਨ ਕੋ ਤਿਆਗਤ ਪ੍ਰੇਮ ਤੇ ਜਾਗਤ।
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਲੜਦਿਆਂ ਲੜਦਿਆਂ ਵੈਰੀਆਂ ਦੇ ਨਾਲ ਇਹ ਸਿੰਘ ਸ਼ਹੀਦੀ ਪਾ ਗਏ ਨੇ, ਪ੍ਰਾਣ ਤਿਆਗ ਗਏ ਨੇ, ਪਰ ਇਨ੍ਹਾਂ ਦੇ ਹਿਰਦਿਆਂ ਵਿਚ ਗੁਰੂ ਦਾ ਪ੍ਰੇਮ ਹਾਲੇ ਵੀ ਜਾਗਦਾ ਹੈ।
ਕੀਰਤਾ ਪਾਗਤ ਰੰਗ ਕਰੇ।
ਔਰ ਬੜੀ ਭਾਰੀ ਕੀਰਤੀ ਦੇ ਰੰਗ ਦੇ ਵਿਚ ਰੰਗੇ ਹੋਏ ਵੀਰਤਾ ਨੂੰ ਪ੍ਰਾਪਤ ਕਰਕੇ ਜੰਗ ਦੇ ਮੈਦਾਨ ਦੇ ਵਿਚ ਲੜਦੇ ਹਨ।
ਮਾਰਨ ਚਾਤ ਸ਼ਤਰੁਨ ਗਾਤ।
ਔਰ ਬੜੇ ਉਮਾਹ ਦੇ ਨਾਲ ਜੰਗ ਦੇ ਮੈਦਾਨ ਵਿਚ ਲੜਦੇ ਨੇ, ਮਾਰਨਾ ਚਾਹੁੰਦੇ ਨੇ ਵੈਰੀਆਂ ਨੂੰ, ਸ਼ਤਰੂਆਂ ਨੂੰ ਗਾਣਾ ਚਾਹੁੰਦੇ ਹਨ।
ਯੁੱਧ ਉਮਾਤ ਸਿੰਘ ਮਰੇ।
ਔਰ ਬੜਾ ਯੁੱਧ ਦਾ ਉਮਾ ਰੱਖ ਕੇ, ਹਾਲਾਂਕਿ ਸ਼ਹੀਦ ਹੋ ਗਏ ਨੇ ਪਰ ਸ਼ਹੀਦ ਹੁੰਦਿਆਂ ਹੁੰਦਿਆਂ ਵੀ ਇਨ੍ਹਾਂ ਦੇ ਮਨ ਵਿਚ ਜੰਗ ਲੜਨ ਦੀ ਇੱਛਾ ਹੈ, ਯੁੱਧ ਲੜਨ ਦੀ ਇੱਛਾ ਹੈ। ਯੁੱਧ ਲੜਨ ਦੀ ਇੱਛਾ ਲੈ ਕੇ ਜੰਗ ਦੇ ਮੈਦਾਨ ਵਿਚ ਸ਼ਹੀਦੀ ਪਾ ਗਏ ਹਨ।
ਸ੍ਰੀ ਗੁਰੂ ਛੋੜਤ ਤੀਰ ਤਰਾਤਰ।
ਉਧਰ ਗੁਰੂ ਕਲਗੀਧਰ ਪਾਤਸ਼ਾਹ ਦਰੀਚੀ ਚ ਬੈਠੇ ਨੇ, ਉਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਕ ਦਰੀਚੀ ਵਿਚ ਬੈਠੇ ਤੀਰ ਚਲਾ ਰਹੇ ਨੇ, ਅਨੇਕਾਂ ਤੀਰਾਂ ਦੇ ਤੀਰ ਵੈਰੀਆਂ ਵੱਲ ਛੱਡ ਰਹੇ ਹਨ।
ਜੋ ਤਰ ਆਵਤ ਪ੍ਰਾਨ ਹਰੇ।
ਜਿਹੜਾ ਜਿਹੜਾ ਵੀ ਵੈਰੀ ਸਤਿਗੁਰਾਂ ਦੇ ਤੀਰ ਦੇ ਸਾਹਮਣੇ ਆਉਂਦਾ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤੀਰ ਜੰਗ ਦੇ ਮੈਦਾਨ ਵਿਚ ਮਾਰ ਮੁਕਾਉਂਦਾ। ਜਿਹੜਾ ਵੀ ਸਾਹਮਣੇ ਆ ਗਿਆ, ਸਤਿਗੁਰਾਂ ਦੇ ਤੀਰ ਦੇ ਸਾਹਮਣੇ ਆ ਗਿਆ, ਉਹਦੇ ਫਿਰ ਪ੍ਰਾਣ ਨਹੀਂ ਸਨ ਬਚਦੇ, ਉਹਦੇ ਪ੍ਰਾਣ ਸਰੀਰ ਚੋਂ ਉੜਨ ਪਖੇਰੂ ਹੋ ਜਾਂਦੇ ਸਨ।
ਨਾ ਹਰ ਖਾਨ ਕਰੇ ਰਣਜ਼ਾਰ।
ਇਧਰ ਖਾਲਸਾ ਜੀ ਮਲੇਰਕੋਟਲੇ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਦਾ ਭਰਾ ਸੀ ਨਾਰ ਖਾਨ, ਇਹ ਬੜਾ ਜਰਨੈਲ ਸੀ, ਆਪਣੇ ਨਾਲ ਫੌਜ ਲੈ ਕੇ ਆਇਆ ਸੀ। ਨਾਰ ਖਾਨ ਨੇ ਹਿੰਮਤ ਕੀਤੀ, ਇਹ ਕਹਿੰਦਾ ਮੈਂ ਜਾਵਾਂਗਾ ਅੱਗੇ ਛੇਤੀ ਨਾਲ, ਔਰ ਕਿਲੇ ਦੀ ਕੰਧ ਟੱਪ ਕੇ ਅੰਦਰ ਜਾ ਕੇ ਗੁਰੂ ਤੇ ਗੁਰੂ ਦੇ ਨਾਲ ਦੇ ਜਿਹੜੇ ਸਿੰਘ ਨੇ ਉਹਨਾਂ ਨੂੰ ਜਿਉਂਦਾ ਪਕੜਾਂਗਾ। ਏਦਾਂ ਦੀ ਆਪਣੇ ਹਿਰਦੇ ਚ ਠਾਣ ਕੇ ਨਾਰ ਖਾਂ ਅੱਗੇ ਵਧਿਆ ਹੈ।
ਸਿੰਘਨ ਮਾਰ ਕੇ ਹੋਇਓ ਅਗਾਰੇ।
ਇਹਨੇ ਜਿਹੜੇ 6 ਸਿੰਘ ਸਨ ਲੜ ਰਹੇ, ਪਹਿਲਾਂ 6 ਸਿੰਘ ਲੜੇ ਨੇ, ਉਹਨਾਂ 6 ਸਿੰਘਾਂ ਨੂੰ ਮਾਰ ਕੇ ਨਾਰ ਖਾਂ ਇਹ ਅੱਗੇ ਵਧਿਆ ਹੈ, ਆਪਣੇ ਨਾਲ ਦਲ ਲੈ ਕੇ ਫੌਜ ਲੈ ਕੇ ਅੱਗੇ ਵਧ ਕੇ ਆਇਆ ਹੈ।
ਪਾਇਨ ਕੀ ਕਰ ਚੰਚਲਤਾ ਚੈ ਕੋਟ ਕੀ ਪੀਤ ਕੇ ਜਾਉ ਮਜਾਰੇ।
ਆਪਣੇ ਪੈਰਾਂ ਦੀ ਚੰਚਲਤਾ ਨਾਲ ਚੱਲਦਾ ਹੋਇਆ ਵਧਦਾ ਹੋਇਆ ਅੱਗੇ ਆਇਆ ਔਰ ਸਾਹਮਣੇ ਗੜੀ ਦੀ ਕੰਧ ਦੇ ਉੱਤੇ ਚੜ ਕੇ ਅੰਦਰ ਜਾਣਾ ਚਾਹੁੰਦਾ ਹੈ। ਕਹਿੰਦਾ ਗੜੀ ਦੀ ਕੰਧ ਟੱਪ ਕੇ ਮੈਂ ਕਿਲੇ ਦੀ ਕੰਧ ਟੱਪ ਕੇ ਅੰਦਰ ਚਲਾ ਜਾਵਾਂ, ਏਦਾਂ ਆਪਣੇ ਮਨ ਵਿਚ ਠਾਣ ਕੇ ਨਾਰ ਖਾਂ ਅੱਗੇ ਵਧ ਕੇ ਆਇਆ ਹੈ।
ਆਪਣੀ ਪੂਰ ਬਹਾਦਰੀ ਕੋ ਦੇਖਰਾਵਤ ਹੈ ਕਰ ਕੋਤਕ ਪਾਰੇ।
ਬੜਾ ਬਹਾਦਰ, ਆਪਣੇ ਆਪ ਦੀ ਬਹਾਦਰੀ ਜਿਹੜੀ ਆ ਉਹ ਪ੍ਰਗਟ ਕਰਕੇ ਵਿਖਾਉਂਦਾ ਆਪਣੇ ਸਾਥੀਆਂ ਨੂੰ, ਆਪਣੀ ਦਲੇਰੀ ਆਪਣੇ ਸਾਥੀਆਂ ਨੂੰ ਪ੍ਰਗਟ ਕਰਕੇ ਵਿਖਾਉਂਦਾ ਕਿ ਕਿੱਡੀ ਬਹਾਦਰੀ ਨਾਲ ਮੈਂ ਲੜਦਾ ਹਾਂ, ਔਰ ਆਪਣੀ ਬਹਾਦਰੀ ਵਿਖਾਉਂਦਾ ਵਿਖਾਉਂਦਾ ਅਨੇਕਾਂ ਪ੍ਰਕਾਰ ਦੇ ਭਾਰੀ ਕੌਤਕ ਕਰਦਾ ਅੱਗੇ ਵਧ ਰਿਹਾ।
ਸ੍ਰੀ ਗੁਰ ਕੀ ਤਵ ਡੀਟ ਪਰਿਓ ਕਰ ਤੂਰਨਤਾ ਕਰ ਤੀਰ ਸੰਚਾਰੇ।
ਜਦੋਂ ਇਹ ਕੰਧ ਦੇ ਕੋਲ ਆ ਕੇ ਕੰਧ ਨੂੰ ਹੱਥ ਪਾ ਕੇ ਚੜ੍ਹਨ ਲੱਗਾ ਸੀ ਤੇ ਕਲਗੀਧਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਨਿਗਾਹ ਦੇ ਤੇ ਪੈ ਗਈ, ਮਹਾਰਾਜ ਜੀ ਦੀ ਦ੍ਰਿਸ਼ਟੀ ਪੈ ਗਿਆ ਨਾਰ ਖਾਂ ਤੇ ਮਹਾਰਾਜ ਜੀ ਨੇ ਵੰਗਾਰਿਆ, ਆਖਿਆ ਨਾਰ ਖਾਂ شیر دے کورنے تے سپ دی کھوڑ جو سوچ کے ہاتھ پائی دا اس گھڑی دی کند نو ہاتھ پان تو پہلا تینو سینکڑے ویری سوچنا چاہی دا سی
میان بہین کرپان نچاوت
ہاتھ بچ میان تو بھی ہونی کرپان سی نار کھان دے ہاتھ بچ ننگی کرپان نے اپنے ہاتھ بچ پکڑی ہوئی سی
دوسر پان میں ٹال سنبھارے
اور یہ دوجے ہاتھ دے وچ ٹال پکڑی ہوئی ہے نارکھا نے
دوڑت ایک دیوار سجے
ایک چھوٹی دیوار سی پرلے پیسے پہلا تا دوڑ کے وہ کندھ ٹپ کے اگے نو آ گیا
گدھوں کی دیوار تو جات نیارے
چھوٹی کندھ ٹپ کے جڑی باہرلے پاسے چھوٹی دیوار سی اونوں ٹپ کے جڑی وڈی کندھ سی اودے نیڑے آ گیا کہ ہن اس کندھ نوں ہتھ پا کے میں اتے چڑھ جاواں
کان لوتان کے بان تجیو سو اچانک جائے لگیو ہوئے پارو
گلگی تر پادشاہ نے نارکھا نوں ویکھیا تے ونگار کے نارکھا نوں نارکھا جے بچ سکدا تا بچ لے مہاراج سچی پادشاہ نے اپنی کمان چو چونوا جا تیر کڈ کے کھپرے دے وچوں پتھے دے وچوں کھپرا تیر کڈ کے کنا تک کھچ کے مہاراج غریب نواز پادشاہ نے چلایا جڑا اچانک ہی چل کے نکل کے گیا ہے
اچانک جائے لگے ہوئے پارو
جا کے نارکھاں دی چھاتی وچوں تیر وجا تے وج کے تیر پارلے پاسے چلا گیا نارکھاں دی چھاتی وچ وج کے او تیر پار جا پہنچیا ہے
جو اڈ کے بد سرپ گیو برمی بر کے نے انگ دکھارے
تیر ایدا نارکھاں دی چھاتی وچ وج کے پار نکل گیا کہندے مانو جویں کوئی وڈا سارا اڈنا سپ اڈ کے گیا ہوئے تے جاندیاں کھڈ چ بڑ گیا ہوئے کھڈ چ پرویش کر گیا ہوئے کھڈ چ وڑ کے پھر او دے انگ نظر نہ آدھے ہون وچ ہی سارا پرویش کر جائے ایدا مہاراج جی دا تیر نارکھاں دی چھاتی وچوں پرویش کر کے پار جا نکلیا ہے
تیجن پیجن چھوڑیو نریچن
بڑا تکھا بڑا پیانک کھپرا تیر مہاراج جی نے چھڈیا ہے
چھال اچھالت کی لگ چھاتے
اچھل کے آ رہا سی نا چھال ماردا تے چھال ماردا جدو اچھل کے آ رہا سی ایدی چھاتی وچ تیر بجا ہے
پائے پسار پرے او تبو
تے جدو تیر بجا نال ہی زمین دے اتے لتاں پسار کے پیر پسار کے نارکھاں ڈگ پیا
کر میں رہ گی کروار کمپاتے
باں دے ہاتھ دے وچ پھڑی ہوئی کرپان اسی طرح کمبدی رہ گئی کرپان لے کے آیا سی بھی گرو جی نو پکڑ کے مارا گا کندھ ٹپ کے کہندے او کم ہاتھ جے ہاتھ وچ پھڑی ہوئی کرپان جیڑی سی او ہاتھ چ کمبدی رہ گئی
مار پریو سر چھوک گڈیو تر
اور مہاراج جی دا چلایا تیرے دی چھاتی چ بج کے پار بجا اور پار جا کے زمین وچ گڈیا گیا
یو اتھلیو اپما اپجاتے
اور کہندے اس طرح اچھل کے ڈگا تے ویکھ کے ایہو جی اپما من وچ نظر اوندی بھائی سنتوکھ سنگھ جی کہندے
بھائی سو میگ مثال بیو ترو پیچھن مول سرا پہ پپاتے
اینو ڈگ دیا ویکھ کے میرے من چ اس طرح اپما اوندی ہے کہندے جی میں تیج ہوا دے چلن دے نال کوئی بڑا سارا درخت جڑوں پٹی کے زمین دے اتے تڑم دے کے ڈگ پیندا ہے ایداں دسویں پادشاہ دا تیر بجن کر کے نارکھا جنگ دے میدان وچ رن بھومی وچ تڑم دے کے زمین تے ڈگا ہے
مغلے جو پٹھان بلوکت تے
باقی ہور جڑے مغلے تے پٹھان اتے کھلوتے ویکھدے سن
پے پائے مہا دب کے پچوائے
پیچھے ہی ہٹ کے ڈر کے پیچھے پیچھے دب کے چلے گئے نارکھا دے پیچھے پیچھے دوڑے آدھے سی نا جدو نارکھا مریا ویکھیا سارے ڈر کے پچھا نو ہٹ گئے
مردودے خواج دیوار کے سایو میں بیٹھ رہے ہو تن اپنا اکسائے
مہاراج جی نے دوجا تیر کڈیا خواجہ مردود آ رہا سی سامنے جدو مہاراج جی چلاؤن لگے نا دوجا تیر خواجے مردود دا نشانہ سید کے تے خواجہ مردود اتھے کندھ سی کندھ دے نال تھلے ہو کے بہ گیا آسرا لے کے کتے ہنے دوجا تیر مینو نہ آ کے بجے اے ساری فوج دا جرنیل سی خواجہ مردود جنی فوج آئی ہے او دا ساری فوج دا جرنیل دلی تو آیا ہویا سی اے کندھ دے اولے ہو کے بیٹھ گیا کلگی تر پادشاہ نے لکھیا جفر نامے چ ہے اورنگزیب تیرا ایک مہان جرنیل نارکھا سی ایک تیر ماریا تے مونوں مار کے زمین چ گرک کر دتا. تیرا دوجا جرنیل خواجہ مردود آ رہا سی اسی دوجا تیر کڈیا سی پتھے چوں جے کتے وہ بھی سامنے آ جاندا تے اسی اپنا دوجا تیر بھی اونوں بخش ہی دندے پر کہ اے خواجہ مردود سایہ دیوار مہاراج جی کہندے دیوار دا سایہ لے کے دیوار دا آسرا لے کے تیرا وڈا جرنیل خواجہ مردود لک کے اپنی جان بچا گیا.
پٹ اور ویر حیران پئے سردار مان ہنیو سر آئے
خواجہ مردود تا کندھ دے اولے ہو کے تھلے بہ کے اپنا سر تھلے نو کر لیا بھی کہتے اتنے نو ویکھیا تے ماریا نہ جاواں تھلے بہ گیا کندھ دے نال تے جڑے نار خان دے نال ہور سورمے سن او ڈر کے پچھے ہٹ گئے بھی ساڈا ایڈا جرنیل نار خان ماریا گیا گرو دے تیر نال تے اسی کتھے بچاں گے او بھی پچھے پچھے ہٹ کے کھلو گئے.
گن تیر طوفنگ ہنے تھر وے کر
دور دوری کھلو کے تیر چلاوندے نے گولیاں چلاوندے نے
پیر نہ کالتے اگوائی
اپنے پیر کھل کے اگے نہیں ودھ کے آوندے.
خواجہ دریو لک کے گت چائے ہوئے غیرت خان کری چپ لائے
خواجہ مردود جدو لک گیا نا کند دے اولے تے کند دے اولے ہو کے لکیا ہویا تے وزیر خان لاگے کھڑا سی ایک غیرت خان نام دا جرنیل غیرت خان نو کہندا وزیر خان کہندا او غیرت خان کی کھلوتا کردا او تیرا جرنیل لک گیا کند دے اولے تجا اگے ود کے جا کے گرو جی نو پکڑن دا یتن کر. غیرت خان نے نموشی جی دے نال منہ تھلے کیتا کہدا جے نہیں ٹریا پھریا چنگا لگدا تے میں بھی اگے جا ہی پہنچدا جویں نار خان تہانوں چنگا نہیں لگا مروا دتا او اگے ود کے غیرت خان پھر ود کے اگے آیا انہیں اپنے ناں دی لجیا رکھی ہے.
کوٹ دیوار کو آمن لاگ پریو جے نہ رکھا گوائے
جدو کند پہلی کند ٹپ کے اگے آیا تے ویکھیا نار خان دی لاش ڈگی پئی ہے اوتھے چل کے پہنچیا ہے.
شری گولڈیٹ پریو تب تتکال تیر لے جیت سائے
کلگیدر پادشاہ دی نگاہ پے گئی غیرت خان تے مہاراج جی کہندے غیرت خان سوچ کے آنا سی سمجھ کے آنا سی مہاراج سچی پادشاہ نے دوسرا تیر اس ویلے کڈیا اپنی کمان دے چاڑیا چلے تے تے چلے تے چاڑ کے پادشاہ نے تیر چلایا ہے.
اینجت چھوڑ دے او سر کور
کنا تک کھچ دیا او پیانک تیر مہاراج جی نے چلا دتا چھڑ دتا
گئے او اری اور دے او اتھلائے
دشمن والے پاسے او تیر ودھدا گیا شوکدا جا کے غیرت خان دے متھے وچ وج کے او تیر پارلے پاسے جا نکلیا. اور ایدا دوسرا جرنیل ترکاں دی فوج دا غیرت خان او وی نار خان دی جتھے لاش پئی سی اوتھے ہی ڈگ پیا
اری اور دے او اتھلائے
اور اونوں مار کے اتھڑ کے مار کے ختم کر دتا.
دوے سردار ہتے جب یوں تب سایو دیوار کو تیاگت نائے
جدو دے دو جرنیل مارے گئے خواجے مردود دے نار خان بھی تے غیرت خان بھی ماریا گیا پر اے حالے بھی کند دا آسرا نہیں پہ چھٹ دا اینو پتا سی بھی جے میں کند تو پاسے ہو کے سامنے کتے گیا تے تیسرا تیر مینوں بھی آ بجنا اے کند دے اولے اولے ہو کے اپنی جان بچاؤں دا پھر دا ہے خواجہ خجر خان
کائر رہے تھیر ہوت پہنے آئے سکینا مدان کے مائے
قائر ہویا اتھے کھلوتا رہا اتھے کند دے اولے بیٹھا رہا اور سورما بن کے سور بیرتا تارن کر کے میدان دے وچ بھی نہیں آیا نہ میدان وچ آیا نہ ہی کند دا آسرا چھڑ کے اگے ودھ کے گیا.
اور دشا گن شترو بلوکت بانن کی برکا تجتائے
شترو سچے پادشاہ ویکھیا بھی خواجہ خجر خان ہی باہر آؤں دا دوجے پاسے دشمنا نو تک کے مہاراج جی نے ادھر لے پاسے ویخ دیا ہویا اپنے تکھے تے کھپرے تیر انا ول چلانے شروع کیتے ہیں انیکاں نو مہاراج جی نے ماریا ہے.
بیدت پنچے ਸਾਥ ਕੇ ਨੌ ਦਸ
ਪੰਜ ਪੰਜ ਦੁਸ਼ਮਣਾਂ ਦੀਆਂ ਛਾਤੀਆਂ ਸੱਤ ਸੱਤ ਵੈਰੀਆਂ ਦੀਆਂ ਛਾਤੀਆਂ ਨੌ ਨੌ ਦਸ ਦਸ ਵੈਰੀਆਂ ਦੀਆਂ ਛਾਤੀਆਂ ਨੂੰ ਚੀਰਦੇ ਹੋਏ ਤੀਰ ਮਹਾਰਾਜ ਜੀ ਦੇ ਨਿਕਲ ਜਾਂਦੇ ਨੇ
ਮਾਰ ਹਜ਼ਾਰੋ ਕੋ ਬਿਨ ਸਾਈ
ਸੈਂਕੜੇ ਦੁਸ਼ਮਣ ਮਹਾਰਾਜ ਸੱਚੇ ਪਾਤਸ਼ਾਹ ਨੇ ਹਜ਼ਾਰਾਂ ਦੁਸ਼ਮਣ ਆਪਣੇ ਤੀਰਾਂ ਨਾਲ ਮਾਰ ਮੁਕਾਏ ਨੇ ਬਾਜਾਂ ਵਾਲੇ ਪ੍ਰੀਤਮ ਗੁਰੂ ਕਲਗੀ ਧਰ ਨੇ
ਕੇਤਕ ਸਿੰਘ ਮਰੇ ਲੜ ਬਾਹਰ
ਉਧਰ ਬਹੁਤ ਸਾਰੇ ਸਿੰਘ ਵੀ ਬਾਹਰ ਲੜਦਿਆਂ ਸ਼ਹੀਦੀਆਂ ਪਾ ਗਏ ਨੇ
ਜ਼ਾਹਰ ਜੰਗ ਦਿਖਾਏ ਉਦਾਰੇ
ਜਿਨ੍ਹਾਂ ਨੇ ਪ੍ਰਤੱਖ ਜੰਗ ਲੜਦਿਆਂ ਹੋਇਆਂ ਸੂਰ ਵੀਰਤਾ ਨਾਲ ਜੂਝਦਿਆਂ ਹੋਇਆਂ ਰਣ ਮੈਦਾਨ ਦੇ ਵਿਚ ਸ਼ਹੀਦੀਆਂ ਪਾਈਆਂ ਹਨ
ਕੇਤਕ ਅੰਤਰ ਵੀਰ ਨਿਰੰਤਰ
ਔਰ ਕਿਤਨੇ ਹੀ ਸੂਰਮੇ ਯੋਧੇ ਜਿਹੜੇ ਉਹ ਅੰਦਰ ਨੇ ਨਿਰੰਤਰ ਲੜ ਰਹੇ ਹਨ
ਜੂਝਤ ਹੈ ਸਰਬਿੰਦ ਮਾਰੇ
ਅਨੇਕਾਂ ਤੀਰ ਮਾਰ ਮਾਰ ਕੇ ਦੁਸ਼ਮਣਾਂ ਨਾਲ ਜੂਝ ਰਹੇ ਨੇ ਲੜ ਰਹੇ ਨੇ
ਛੋਰਤ ਗੋਰੀ ਲਗਾ ਰੇ ਪੋਰੇ
ਔਰ ਗੋਲੀਆਂ ਚਲਾਉਂਦੇ ਨੇ ਜਿਹੜੀਆਂ ਦੁਸ਼ਮਣਾਂ ਨੂੰ ਜਾ ਕੇ ਵੱਜਦੀਆਂ ਹਨ
ਸਰੀਰਨ ਪੋਰ ਜਿਮੀ ਪਰ ਡਾਰੇ
ਜਿਹਨੂੰ ਵੀ ਜਾ ਕੇ ਗੋਲੀਆਂ ਵੱਜਦੀਆਂ ਉਹਨਾਂ ਦੇ ਸਰੀਰਾਂ ਨੂੰ ਤੋੜ ਕੇ ਜ਼ਮੀਨ ਤੇ ਸੁੱਟ ਦਿੰਦੀਆਂ ਹਨ
ਹੇਲਕ ਪਾਵਤ ਆਵਤ ਧਾਵਤ ਪ੍ਰਾਣ ਗਵਾਵਤ ਪੁੰਜ ਜੁਜਾਰੇ
ਜਿਹੜਾ ਜਿਹੜਾ ਵੀ ਹੱਲਾ ਕਰਕੇ ਪ੍ਰਾਣਾਂ ਨੂੰ ਨਾ ਪਿਆਰਾ ਕਰਕੇ ਜੰਗ ਦੇ ਮੈਦਾਨ ਚ ਅੱਗੇ ਵੱਧ ਕੇ ਆਉਂਦਾ ਉਹਦੇ ਸਰੀਰਾਂ ਨੂੰ ਤੋੜ ਕੇ ਸਿੰਘ ਜੰਗ ਦੇ ਮੈਦਾਨ ਚ ਸੁੱਟ ਦਿੰਦੇ ਨੇ ਉਹ ਆਪਣੇ ਪ੍ਰਾਣ ਗਵਾ ਕੇ ਜ਼ਮੀਨ ਤੇ ਘੱਟ ਜਾਂਦੇ ਨੇ
ਦੇਖ ਮਿਲੇ ਉਮਰਾਵ ਕੈ
ਉਸ ਵੇਲੇ ਉਮਰਾਵ ਵੇਖ ਕੇ ਕਹਿਣ ਲੱਗੇ
ਸਭ ਹੀ ਇੱਕ ਵਾਰ ਕਰੋ ਬਦਹੇਲਾ
ਜਿਹੜੇ ਉਮਰਾਵ ਸਨ ਉਹਨਾਂ ਨੇ ਵੇਖਿਆ ਵੀ ਵਾਰੀ ਵਾਰੀ ਹੱਲਾ ਕਰਨ ਨਾਲ ਮਾਰੇ ਜਾ ਰਹੇ ਆ ਕਹਿੰਦੇ ਸਾਰੇ ਰਲ ਕੇ ਇਕੱਠੇ ਹੋ ਕੇ ਹਮਲਾ ਕਰੀਏ ਇਕੱਠੇ ਹੋ ਕੇ ਸਾਰੇ ਹੁਣ ਹਮਲਾ ਕਰੀਏ
ਕੋਦ ਪਰੋ ਗੜੇ ਅੰਤਰ ਸਮੁਖ ਲਾਖਨ ਕੋ ਇਮ ਉਪਰ ਚੇਲਾ
ਕਹਿੰਦੇ ਕੁੱਦ ਕੇ ਕਿਲੇ ਦੇ ਵਿਚ ਜਾ ਵੜੋ ਔਰ ਕਿਲੇ ਦੇ ਵਿਚ ਪ੍ਰਵੇਸ਼ ਕਰਕੇ ਆਪਾਂ ਲੱਖਾਂ ਜਣੇ ਆ ਲੱਖਾਂ ਸੂਰਮੇ ਆ ਔਰ ਸਾਰੇ ਰਲ ਕੇ ਹਮਲਾ ਕਰਕੇ ਗੜੀ ਨੂੰ ਤੋੜ ਕੇ ਰੱਖ ਦਈਏ ਔਰ ਵਿੱਚੋਂ ਸਾਰੇ ਸਿੰਘਾਂ ਨੂੰ ਮਾਰ ਮੁਕਾਈਏ
ਗੋਬਿੰਦ ਸਿੰਘ ਗੁਰੂ ਗੈਲੀ ਜੈ
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਵਿੱਚੋਂ ਜਾ ਕੇ ਜਿਉਂਦਾ ਪਕੜ ਲਈਏ
ਕੀਜੈ ਓਜ ਪਲੋ ਅਬ ਬੇਲਾ
ਕਹਿੰਦੇ ਹੁਣ ਓਜ ਵਿਖਾਣ ਦਾ ਵੇਲਾ ਆਪਣਾ ਬਲ ਵਿਖਾਉਣ ਦਾ ਵੇਲਾ ਹੁਣ ਆਪਣਾ ਬਲ ਵਿਖਾਓ ਆਪਣਾ ਤਾਣ ਤੇ ਤਾਕਤ ਵਿਖਾਓ
ਜੰਗ ਤੋਂ ਅੰਤ ਕਰੋ ਚੱਲ ਛਾਓ ਪੈ
ਛੇਤੀ ਚਲੋ ਹੁਣ ਛੇਤੀ ਨਾਲ ਜੰਗ ਦਾ ਅੰਤ ਕਰ ਦਿਓ ਇਸ ਜੰਗ ਨੂੰ ਮੁਕਾ ਕੇ ਫਿਰ ਬਾਦਸ਼ਾਹ ਕੋਲ ਚੱਲੋ
ਮੈਂ ਬਖਸ਼ੀਸ਼ ਕਹੂ ਜਾ ਸੁਹੇਲਾ
ਤੇ ਬਾਦਸ਼ਾਹ ਕੋਲ ਚੱਲ ਕੇ ਜਾ ਕੇ ਬਾਦਸ਼ਾਹ ਕੋਲੋਂ ਬਖਸ਼ਿਸ਼ਾਂ ਲਵੋ ਸਿਰੇ ਪਾਓ ਲਵੋ ਬਾਦਸ਼ਾਹ ਕੋਲੋਂ ਖਿਲਤਾ ਪ੍ਰਾਪਤ ਕਰਕੇ ਆਪਣਾ ਜੀਵਨ ਸੁਖੀ ਬਣਾਓ
ਯੋ ਕਹਿ ਕਹਿ ਚੋ ਓਰ ਕਿਰੇ ਵੋ ਬੋਲ ਪਰੇ ਕਰ ਹੇਲ ਮਿਸਾਲਾ
ਏਦਾਂ ਕਹਿ ਕੇ ਚਾਰੇ ਪਾਸਿਆਂ ਤੋਂ ਇਨ੍ਹਾਂ ਨੇ ਇਕੱਠਿਆਂ ਨੇ ਹਮਲਾ ਕੀਤਾ ਹੈ ਹੁਣ ਚੌ ਪਾਸਿਆਂ ਤੋਂ ਰਲ ਕੇ ਹਮਲਾ ਕਰਦੇ ਆ ਰਹੇ ਨੇ ਵੱਧਦੇ ਆ ਰਹੇ ਨੇ
ਬਹੁਤ ਕੁਲਾਹਲ ਵੀਰ ਚਲਾ ਚੱਲ
ਔਰ ਬੜਾ ਕੁਲਾਹਲ ਮਚਿਆ ਇੱਕ ਵਾਰੀ ਵੀਰ ਯੋਧੇ ਚਲਾ ਚੱਲ ਕਰਦੇ ਵੱਧਦੇ ਚਲੇ ਆ ਰਹੇ ਨੇ
ਲਾਖੋ ਹਲਾਲ ਕੋਕ ਕਰਾਲਾ
ਹੁਣ ਲੱਖਾਂ ਦੀ ਗਿਣਤੀ ਚ ਸੂਰਮੇ ਨੇ ਹਲਾ ਹੂਲ ਕਰਦਿਆਂ ਜਦੋਂ ਆਉਂਦੇ ਇਨ੍ਹਾਂ ਦੀ ਆਵਾਜ਼ ਨਾਲ ਦੂਰ ਦੂਰ ਤੱਕ ਆਵਾਜ਼ ਪਹੁੰਚਦੀ ਹੈ ਔਰ ਮੂੰਹ ਚੋਂ ਕਹੀ ਹੋਈ ਗੱਲ ਸੁਣਾਈ ਨਹੀਂ ਦਿੰਦੀ
ਛੋਟ ਤੁਫੰਗ ਤੜਾ ਧਰ ਮਾਚਤ
ਬੰਦੂਕਾਂ ਚੱਲਣ ਲੱਗੀਆਂ ਤੜਾ ਭੜ ਕਰਕੇ ਅਨੇਕਾਂ ਗੋਲੀਆਂ ਦਗਣ ਲੱਗੀਆਂ ਹਨ
ਰਾਚਤ ਸ਼ੋਲ ਫਿਰਿਆ ਅਲਬਾਲਾ
ਔਰ ਜਿਨ੍ਹਾਂ ਜਿਨ੍ਹਾਂ ਨੂੰ ਖੂਨ ਦੀਆਂ ਗੋਲੀਆਂ ਵੱਜਦੀਆਂ ਨੇ ਖੂਨ ਨਾਲ ਭਿੱਜੇ ਹੋਏ ਲੱਥ ਪੱਥ ਹੋਏ ਜ਼ਮੀਨ ਤੇ ਡਿੱਗਦੇ ਹਨ
ਘਾਇਲ ਹੈ ਗਿਰ ਭੂਮ ਪਰੇ
ਜਿਨ੍ਹਾਂ ਜਿਨ੍ਹਾਂ ਨੂੰ ਗੋਲੀਆਂ ਵੱਜਦੀਆਂ ਨੇ ਜ਼ਖਮੀ ਹੁੰਦੇ ਨੇ ਉਹ ਘਾਇਲ ਹੋ ਕੇ ਜ਼ਖਮੀ ਹੋ ਕੇ ਰਣ ਭੂਮੀ ਚ ਡਿੱਗ ਪੈਂਦੇ ਨੇ
ਤੜਫੈਂ ਲੋਟਤ ਪ੍ਰਾਪਤ ਕਾਲਾ
ਜ਼ਮੀਨ ਤੇ ਪਏ ਤੜਫਦਿਆਂ ਆਪਣੇ ਪ੍ਰਾਣ ਤਿਆਗ ਦਿੰਦੇ ਨੇ ਔਰ ਉਹਨਾਂ ਦੇ ਉੱਤੇ ਕਈ ਤਾਂ ਜੀਵਦੇ ਹੀ ਹੁੰਦੇ ਥੱਲੇ ਉਹ ਘੋੜਿਆਂ ਦੇ ਪੌੜਾਂ ਥੱਲੇ ਦੱਬੇ ਜਾਂਦੇ ਨੇ ਹੋਰ ਜਿਹੜੇ ਉਹਨਾਂ ਦੇ ਨਾਲ ਦੇ ਸਾਥੀ ਨੂੰ ਉਹਨਾਂ ਦੇ ਪੈਰਾਂ ਥੱਲੇ ਦਰੜੇ ਮਰੜੇ ਜਾਂਦੇ ਨੇ ਮਾਰੇ ਜਾਂਦੇ ਨੇ
ਸ੍ਰੀ ਗੁਰੂ ਗੋਬਿੰਦ ਸਿੰਘ ਬਿਲੋਕਤ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੈਰੀਆਂ ਦਾ ਦਲ ਵੱਧਦਾ ਹੋਇਆ ਵੇਖਿਆ
ਰੋਕਤ ਸ਼ੋਕਤ ਸ਼ਤਰੰਗ ਕੋ
ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਬਲ ਦੇ ਨਾਲ ਵੈਰੀਆਂ ਨੂੰ ਰੋਕਦੇ ਹਨ
ਬਾਨ ਸਮੂਹ ਪ੍ਰਹਾਰ ਸੈ
جہے پاسوں بھی بیری اگے ود کے آ اسی پاسے مہاراج سچے پاتشاہ انیکاں بان انیکاں تیر چلاؤندے ہن
ود آگے جو آوت دے ہن
کے جہا بھی اگے ود کے آندا ہے اور پران مہاراج سچے پاتشاہ اپنے تیر دے نال ہر لیندے نے اپنے تیراں دے نال انہاں دے پران اکرکھت کر لیندے ہن
لوچن پوچھن ٹھیر گئے لگ
لوتھاں تے پوتھاں دے ٹھیراں دے ٹھیر لگ گئے لاشاں ہی لاشاں رن بھومی وچ جنگ میدان وچ نکھنڈیاں ہوئیاں نظر آ رہیاں نے
اوپر نیچے پرے تن کو
اوپر تھلے پئے ہوئے سورمیاں دے شریر اک دوجے دے تھلے لتاڑے ہوئے مدھے ہوئے نے
جیوں گے سنگ چرو جل کو مشرون چلو شب تیرن کو
جی کسی پہاڑ دے وچوں پانی دا پرناڑا نکلدا نا جنو آپا چرنا کہنے آ چرنا نکلدا کسی پہاڑ دے وچوں ایدا جیڑیاں لاشاں پئیاں نے ڈگیاں ہوئیاں اچھی اچھے ٹھیر لگے ہوئے انہاں وچوں بھی کہندے خون دے پرناڑے بہ رہے نے ایدا جاپدا جویں خون دے نہیں وہ خون دے پرنالے چل رہے نے خون دے فوارے چل رہے نے خون دے چرنے بہ رہے نے
رساول چھند سرنگ سنگ سورے کرے مار دورے
اپنے تیراں نال اپنے برچیاں دے نال مار مار کے سورمیاں نے سنگاں نے بہادراں نے یودیاں نے دشمناں نو دور رکھیا ہے
تیرے اوٹ لے کے مہاتراس کہہ کے
اور ستگرو سچے پاتشاہ جی دے سنگاں تو ڈر کے جڑے دشمن نے جدو اگے ودھدے تے مارے جاندے نے ہن جڑے ہور پچھلے اگے ودھن دا یتن کردے نو ڈر جاندے نے اوٹ لے کے آسرا لے کے اک دوجے دا ڈر کر کے لڑدے ہن
نہیں اوت سائے ہردے گرب ٹائے
اور جنہاں دے اندر لڑن دا اتشاہ بھی نظر نہیں آؤں جنہاں نے اپنے ہردے دا گرب ہنکار بھی ٹا دتا ہوا ہے جنہاں اندر ہن ہنکار نہیں رہا جڑے پہلا بڑے ہنکار دے وچ متے ہوئے آئے سی کہ اسی تا مار مکاواں گے سنگاں نوں منٹا سکنٹا وچ گھڑیاں وچ ختم کر دیاں گے وہ ہن اپنا ہنکار بھی چھڈ بیٹھے نے انہاں اندروں ہومے تے ہنکڑ نکل چکی ہے
بیچاری اسمے مہان ہے اچمے
اور بچار دے نے کہندے اسمبھو کم ہو رہا ہے یہ اسمبھو کام ہو رہا ہے کہ کچھ گنتی دے سنگھ اینی بہادری نال لڑ رہے نے کہ ساڈے لکھاں بندے بھی انہاں تے پارو نہیں پے رہے سینکڑے ہزاراں بندے ساڈے جنگ دے میدان وچ مارے جا رہے نے مہانہ اچمبے اچمبت ہوندے نے بڑی حیرانی دے نال سارے ترک ویکھدے ہن
ہزاروں پرہار امبار
دیکھتے نے ساڈے ہزاراں بندیاں دے امبار لگ گئے نے ٹھیراں دے ٹھیر لگ گئے نے لاشاں ہی لاشاں رن بھومی وچ کھنڈیاں نظر آندیاں نے
لڑے بار تھوڑی مچی مار کوڑی
ایسے اسی تاں لڑدے ہاں تھوڑا ساڈے کولوں لڑیا جاندا ہے پر انہاں والوں اینی مار مچدی ہے کہ ساڈے سینکڑے بندے مارے جا رہے نے اور انہاں دے اسی کیول کچھ ک بندے مار سکے ہاں
ریپو بیچ چالی چودا تے بیالے
حیرانی دی گل تاں اے ہے بھی جڑے دشمن نے او کیول چالی او بھی بھکھاں دے نال بھوک دے نال کئی کئی دنہ دے الوندرے ہوئے جنہ دے پیٹ جڑے نے او کمر کسیاں نال بدھے ہوئے پیٹ دے وچ ان دا دانا نہیں گیا چودا نال بھوک نال بےحال ہوئے چالی ساڈے نال لڑ رہے نے
ملے پاس خواجے کتے سیل راجے
کئی پہاڑی راجے کٹھے ہو کے خواجے کھجر خان کول خواجے مردود کول آئے ہن
تبے سنگھ اورے رسے پور ٹھورے
اوتر ہور سنگھاں نے آکھیا کہ ہن دروازے دے کول دشمن آ گیا ہن پھر باہر جا کے لڑنا پائے گا تو سنگھاں نے تیاری کیتی باہر چل کے ود کے لڑن دی
چلے باج دورے پے شت اورے
اور جویں باج دوڑ کے چپٹ ماردا ایدا دشمن والے پاسے سنگھ بڑی بہادری نال ود کے گئے ہن
یہاں تھور دام ہے تو پھنگے چلا میں
جتھے بھی نظر پیندی ہے اوتھے اپنی بندوق دی گولی داغ کے مار مکاوندے ہن
قلعے کو تکا میں جنے ہاتھ پاویں
تے جڑے دشمن نے او قلعے نو کندھ نو ہاتھ پا کے تک کے یتن کردے نے چڑھن دا
تہاں کو پیا نے نکاری کرپا نے
جتھوں دشمن کندھ نو ہاتھ پا کے چڑھن دا یتن کردا سنگھ اوتھے جا پہنچدے نے کرپانا کڈ کے
بنے ساودھانے बिलो के रिसाने
और सावधान हो के बड़े रिस विच क्रोध विच आके जेड़ा हाथ पाउंदा ओदियां बाहां कट सुटदे ने धोणा वढ सुटदे ने
परे वीर धाई नहीं शंक पाए
और कहंदे सूरमिया ने बहुत जोर दा हमला कीता मन च शंका नहीं कीती
बड़ी धूम खाली बड़ी हाल चाली
बड़ा धूम मचया बड़ी धरती हल गई एक बेरी हाल चाल मच गई
करा चोल बाए कटे अंग लाए
जिन्हां ने अपनिया तेगा वाहिया करा चोला वाहिया और बड़िया दे अंग ला सुटे ने कट सुटे ने
तंकाल डिगे
जेनू जेनू भी सिंह अपनी तेग दा स्वाद चखाउंदे ने उसे वेले जंग दे मैदान च कटिया होया दो हिस्सियां विच जमीन ते डिग पैंदा है
जिते दौर जावे तिते भाग तावे
जिन्ने भी दौड़ के अगे आउंदे ने फिर ओ जिन्ना दौड़ के आउंदे ने पहला डर दे नाल फिर पिछा नू भज जांदे ने पिछो उहनां दे जरनैल उन्हां नू धमका धमका के अगे भेजदे ने अगे जाके पहुंचदे ने पांच सत मारे जांदे ने फिर पिछा नू दौड़दे ने जिन्ना वध के आउंदे ने उन्ना ही पिछे दौड़ के जांदे हन
अरे अगर नाई मिले पीठ जाए
अगे आके सिंघां नाल अड़दे नहीं और जंग दे मैदान च पिठां विखा के भजदे हन
लिए सेल भाले हने आन जाले
और अनेकां सिंघां ने हत्थां विच सेले बरछे पकड़े होए जेड़ा नेड़े आउंदा नू बरछियां नाल लेजियां नाल परो सुटदे हन
किदो ताक गोरी तजै सिंह ओरे
जां फिर गोलियां तक के सिंघां वल भी चलाउंदे ने ओ भी ਉਹ ਅਨੇਕਾਂ ਸਿੰਘਾਂ ਦੇ ਨਿਸ਼ਾਨੇ ਸਿੱਧ ਸਿੱਧ ਕੇ ਗੋਲੀਆਂ ਦਾਗਦੇ ਹਨ
ਰਹੇ ਦੂਰ ਠਾਂਡੇ ਨਹਿ ਤੀਰ ਗਾਡੇ
ਦੂਰੋਂ ਦੂਰਾਂ ਹੀ ਬਰਛੀਆਂ ਚਲਾਉਂਦੇ ਨੇ ਗੋਲੀਆਂ ਚਲਾਉਂਦੇ ਨੇੜੇ ਨਹੀਂ ਆਉਂਦੇ ਨੇੜੇ ਹੋਣ ਦਾ ਹੌਸਲਾ ਨਹੀਂ ਕਰਦੇ ਦੂਰੋਂ ਹੀ ਤੀਰ ਚਲਾਉਂਦੇ ਹਨ
ਮਾ ਤੇਜਵੰਤੇ ਬਿਲੋ ਕੈ ਲੜਨ ਤੇ
ਸਿੰਘਾਂ ਸੂਰਮਿਆਂ ਨੂੰ ਮਹਾਨ ਤੇਜਸਵੀ ਵੇਖਦੇ ਨੇ ਕਿ ਸਿੰਘਾਂ ਦਾ ਤੇਜ ਇਹਨਾਂ ਤੁਰਕਾਂ ਕੋਲੋਂ ਚੱਲਿਆ ਨਹੀਂ ਜਾਂਦਾ ਕਿ ਬੜੀ ਬਹਾਦਰੀ ਨਾਲ ਲੜ ਰਹੇ ਹਨ
ਦੋਹੇਰਾ ਇਸ ਪ੍ਰਕਾਰ ਕਮਸਾਨ ਕਰ ਤਜਗਦ ਬਾਹਰ ਆਏ
ਇਸ ਤਰ੍ਹਾਂ ਦਾ ਘਮਾਸਾਨ ਜੰਗ ਕਰਕੇ ਬਹੁਤ ਸਾਰੇ ਸਿੰਘ ਬਹੁਤ ਹੀ ਸਿੰਘਾਂ ਦੇ ਵਿੱਚੋਂ ਕਈ ਸਿੰਘਾਂ ਦੇ ਜਥੇ ਬਾਰੋ ਬੇਰੀ ਕਿਲੇ ਦੇ ਵਿੱਚੋਂ ਬਾਹਰ ਨਿਕਲ ਆ ਕੇ ਲੜਨ ਲੱਗੇ ਹਨ
ਲੜੈ ਪਰਹਾਰੈ ਤੁਰਕ ਗਨ ਮਰੈ ਸਿੰਘ ਰਣ ਛਾਏ
ਅਨੇਕਾਂ ਤੁਰਕਾਂ ਦੇ ਗਣਾਂ ਨੂੰ ਮਾਰ ਕੇ ਮੁੜ ਕੇ ਸਿੰਘ ਵੀ ਸ਼ਹੀਦ ਹੋ ਰਹੇ ਹਨ
ਅਰਧ ਸਿੰਘ ਪਹੁੰਚੇ ਸੁਰਗ ਅਰਧ ਗੁਰੂ ਕੇ ਤੀਰ
ਚਾਲੀਆਂ ਵਿੱਚੋਂ ਅੱਧੇ ਸਿੰਘ ਯਾਨੀ ਕਿ 20 ਸਿੰਘ ਲੜ ਕੇ ਸ਼ਹੀਦੀਆਂ ਪਾ ਗਏ ਨੇ ਔਰ ਕੇਵਲ 20 ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਬਚੇ ਹਨ
ਉਬੈ ਪੁੱਤਰ ਰਸ ਵੀਰ ਮੈਂ ਚੈਲੰਦ ਬਰਬੀਰ
ਮਹਾਰਾਜ ਜੀ ਦੇ ਦੋਨੋ ਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਔਰ ਬਾਬਾ ਜੁਝਾਰ ਸਿੰਘ ਜੀ ਵੀ ਜੰਗ ਦੇ ਮੈਦਾਨ ਵਿਚ ਬੀਰਸੀ ਬਿਰਤੀ ਧਾਰਨ ਕਰਕੇ ਲੜਨਾ ਚਾਹੁੰਦੇ ਨੇ ਬਾਬਾ ਅਜੀਤ ਸਿੰਘ ਜੀ ਨੇ ਜਿਵੇਂ ਗੁਰੂ ਕਲਗੀਧਰ ਜੀ ਕੋਲੋਂ ਆਗਿਆ ਮੰਗੀ ਹੈ ਪਿਤਾ ਜੀ ਆਗਿਆ ਦੇਵੋ ਪਿਤਾ ਜੀ ਮੈਂ ਰਣ ਨੂੰ ਜਾਵਾਂ ਪਿਤਾ ਜੀ ਹੁਣ ਮੈਨੂੰ ਵੀ ਆਗਿਆ ਦਿਓ ਮੈਂ ਜੰਗ ਦੇ ਮੈਦਾਨ ਵਿਚ ਜਾ ਕੇ ਜੂਝਾਂ ਵੈਰੀਆਂ ਨਾਲ ਲੜਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕਰ ਜਾਵਾਂ ਜਿਵੇਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਲੜ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।